एक ओंकार सतनाम कर्ता पुरुष निर्भो निर्वैर अकाल मूरत अजूनी सैभं गुरुप्रसाद बेसुमार अथा अगंत अतोले ज्यों बुलाओ त्यों नानक दास बोले। गुरु सत्संग जीओ विचार आरंभ करिए। प्रथम सनेमर गुरुदेव की फतेह प्रवान करनी। वाहिगुरु जी का खालसा वाहिगुरु जी की फतेह। धर्म की साधना मन की साधना है। मम्मा मन स्यों काज है मन सा दे सिद्ध होए मन ही मन से कहे कबीरा मन सा मिलया न कोय। मन जैसा होर कोई नहीं। क्यों? मन मनने ते परमात्मा है, मन नहीं मनदा ते नहीं है। फिर सारी मनन ते है। धन गुरु गोविंद सिंह जी महाराज ने अकाल उस्तद दी बाणी विच मन नू गुरु कहा है। मन ही गुरु है। सर्व काल है पिता अपारा देव काल का मात हमारा मनुआ गुरुमुर मनसा माई जिन मो को शुभ क्रिया पढ़ाई। साहब कहते मनुआ गुरुमुर मनसा माई ते जिड़ा मेरा मन है मेरा गुरु है। क्यों? मन मनने परमात्मा है, मन नहीं मनदा तो कम से कम मेरी दुनिया च परमात्मा नहीं है, मेरा मन नहीं मनदा। मन मनने ते ईश्वर है, मन ना मनने ते नहीं है। सत्संग विच आनंदा इतना ही मुद्दा है, मतलब है किसी तरीके नाल मन परमात्मा नू परमात्मा करके मन लवे। जिस तरह मन ने पुत्र नू पुत्र करके मन लिया, मन ने मित्र नू मित्र करके मन लिया, मन ने मां बाप नू मां बाप करके मन लिया, मन ने बिरा नू बिरा करके मन लिया, मन ने पत्नी नू पत्नी करके मन लिया, मन ने पति नू पति करके मन लिया, मन ने परमात्मा नू परमात्मा करके नहीं मनिया, नहीं मनिया। धार्मिक विद्वान ये आंकड़े पेश करते ने कोई हजारां विच एक अद मनुख दा मन है जो परमात्मा नू मनदा है। और लिखारी जी कहिंदे ने भी असी लिहाज नाल कहिंदे पया, वरना कोई लखां च इक अद है। लोकी निराश नावन इस वास्ते कह रहे, कोई लखां विच इक अद मनुख है जिसका मन परमात्मा नू परमात्मा करके मनद है। जिसका मन परमात्मा नू परमात्मा करके मनद है, गुरु नानक देव जी महाराज कहिंदे मनने की गत कही ना जा, उसकी महिमा बयान नहीं की जा सकती। वो इतना अजीम है, इतना महान है। महाराज कहते हैं जगत च उतना कागज ही नहीं है कि मनन वाले की महिमा लिखी जाए। संसार दे इस तरह के कोई कलम दे धनी नहीं है। जगत दे इस तरह के कोई विचारक दार्शनिक चिंतक ही नहीं है जिसने परमात्मा नू परमात्मा करके मन ले उदी महिमा लिख सके। मनने की गत कही न जाए, ਜੇ ਕੋ ਕਹੇ ਪਛੇ ਪਛਤਾਏ, ਕਿਉਂ ਅਗਰ ਉਸਨੇ ਲਿਖ ਵੀ ਲਿਆ ਜਾਂ ਬੋਲ ਵੀ ਦਿੱਤਾ, ਉਹਨੂੰ ਬਾਅਦ ਚ ਪਤਾ ਚਲੇਗਾ ਜਿਹਨੇ ਪ੍ਰਭੂ ਨੂੰ ਮੰਨਿਆ ਮੈਂ ਉਸਦੀ ਮਹਿਮਾ ਪੂਰਨ ਨਹੀਂ ਬਿਆਨ ਕੀਤੀ। ਮੇਰੀਆਂ ਦਿੱਤੀਆਂ ਹੋਈਆਂ ਤਸ਼ਬੀਹਾਂ, ਦਿੱਤੇ ਪ੍ਰਮਾਣ ਵਿਅਰਥ ਨੇ, ਫਿਜ਼ੂਲ ਨੇ। ਇਹ ਗੱਲ ਵੱਖਰੀ ਏ, ਸੰਤ ਜਨ ਭਗਤ ਜਨ ਤਸ਼ਬੀਹਾਂ ਦਿੰਦੇ ਨੇ ਔਰ ਜੁੜੀਆਂ ਹੋਈਆਂ ਆਤਮਾਵਾਂ ਦੀਆਂ ਮਹਿਮਾ ਗਾਇਨ ਕਰਦੇ ਨੇ, ਲੇਕਿਨ ਫਿਰ ਵੀ ਕਹਿ ਦਿੰਦੇ ਨੇ ਤਸ਼ਬੀਹ ਪੂਰੀ ਨਹੀਂ ਹੈ, ਪ੍ਰਮਾਣ ਪੂਰਾ ਨਹੀਂ ਹੈ। ਚਲੋ ਮੈਂ ਦੋ ਉਦਾਹਰਣ ਤੁਹਾਡੇ ਸਾਹਮਣੇ ਰੱਖਾਂ। ਸੰਤ ਦੀ ਮਹਿਮਾ ਬਿਆਨ ਕਰਦੇ ਹੋਏ ਰਾਮ ਚਿੱਤਰ ਮਾਨਸ ਰਾਮਾਇਣ ਦੇ ਕਰਤਾ ਕਵੀ ਤੁਲਸੀ ਇੰਜ ਕਹਿੰਦੇ ਨੇ, ਸੰਤ ਰਿਦਾ ਨਵਨੀਤ ਸਮਾਨਾ, ਕਹਾ ਕਵ ਨੇ ਪਰ ਕਿਹਾ ਨਾ ਜਾਣਾ। ਸੰਤ ਦਾ ਹਿਰਦਾ ਨਵਨੀਤ ਦੀ ਤਰ੍ਹਾਂ ਹੈ। ਨਵਨੀਤ ਮੱਖਣ ਨੂੰ ਕਹਿੰਦੇ ਨੇ। ਸੰਤ ਦਾ ਹਿਰਦਾ ਇਤਨਾ ਕੋਮਲ ਹੈ ਜਿਤਨਾ ਕਿ ਮੱਖਣ। ਸੰਤ ਰਿਦਾ ਨਵਨੀਤ ਸਮਾਨਾ, ਕਹਾ ਕਵ ਨੇ ਪਰ ਕਿਹਾ ਨਾ ਜਾਣਾ। ਤੁਲਸੀ ਕਹਿੰਦੇ ਨੇ ਮੈਂ ਆਖ ਤੇ ਦਿੱਤਾ ਵੀ ਸੰਤ ਦਾ ਹਿਰਦਾ ਨਵਨੀਤ ਦੀ ਤਰ੍ਹਾਂ ਹੈ, ਮੱਖਣ ਦੀ ਤਰ੍ਹਾਂ ਹੈ, ਪਰ ਕਹਿੰਦੇ ਨੇ ਮੈਨੂੰ ਕਹਿਣ ਦਾ ਢੰਗ ਨਹੀਂ ਆਇਆ, ਮੈਂ ਠੀਕ ਨਹੀਂ ਆਖਿਆ, ਮੈਂ ਠੀਕ ਨਹੀਂ ਬੋਲਿਆ। ਅਕਸਰ ਈਸ਼ਵਰ ਦੀ ਮਹਿਮਾ ਗਾਇਨ ਕਰਨ ਵਾਲੇ ਤੇ ਜਿਨ੍ਹਾਂ ਨੇ ਈਸ਼ਵਰ ਨੂੰ ਮੰਨਿਆ ਉਨ੍ਹਾਂ ਦੀ ਮਹਿਮਾ ਗਾਇਨ ਕਰਨ ਵਾਲੇ, ਬਾਅਦ ਚ ਉਨ੍ਹਾਂ ਨੂੰ ਇਕ ਪਛਤਾਪ ਰਹਿੰਦਾ ਕਿ ਅਸੀਂ ਗੱਲ ਪੂਰੀ ਨਹੀਂ ਆਖੀ। ਜੇ ਕੋ ਕਹੇ ਪਛੇ ਪਛਤਾ, ਗੱਲ ਪੂਰੀ ਨਹੀਂ ਆਖੀ ਔਰ ਪੂਰੀ ਕਹਿ ਵੀ ਨਹੀਂ ਸਕਦੇ। ਤਾਂ ਹੁਣ ਤੁਲਸੀ ਕਹਿੰਦੇ ਨੇ ਸੰਤ ਦਾ ਹਿਰਦਾ ਨਵਨੀਤ ਦੀ ਤਰ੍ਹਾਂ ਹੈ, ਮੱਖਣ ਦੀ ਤਰ੍ਹਾਂ, ਇਤਨਾ ਕੋਮਲ ਹੈ। ਪਰ ਫਿਰ ਤੁਲਸੀ ਕਹਿੰਦੇ ਨੇ ਮੈਨੂੰ ਕਹਿਣ ਦਾ ਢੰਗ ਨਹੀਂ ਆਇਆ, ਮੈਂ ਕੋਈ ਤਸ਼ਬੀਹ ਚੰਗੀ ਨਹੀਂ ਦਿੱਤੀ, ਮੈਂ ਕੋਈ ਦਲੀਲ ਚੰਗੀ ਨਹੀਂ ਦਿੱਤੀ। ਕਹਾ ਕਵ ਨੇ ਪਰ ਕਿਹਾ ਨਾ ਜਾਣਾ, ਕਿਉਂ ਅਗਾਂਹ ਚੱਲ ਕੇ ਦੱਸਦੇ ਨੇ, ਨਿਜ ਪਰ ਤਾਪ ਦਰਵੇ ਨਵਨੀਤਾ। ਮੱਖਣ ਨੂੰ ਸੇਕ ਲੱਗਦਾ ਹੈ ਪਿਘਲਦਾ, ਮੱਖਣ ਨੂੰ ਤਪਸ਼ ਲੱਗੇ ਪਿਘਲਦਾ। ਨਿਜ ਪਰ ਤਾਪ ਦਰਵੇ ਨਵਨੀਤਾ, ਪਰ ਦੁਖ ਦਰਵੇ ਸੰਤ ਪੁਨੀਤਾ। ਸੰਤ ਦਾ ਹਿਰਦਾ ਤੇ ਇਤਨਾ ਕੋਮਲ ਹੈ, ਸੇਕ ਕਿਸੇ ਹੋਰ ਹਿਰਦੇ ਨੂੰ ਲੱਗਦੀ ਏ ਪਰ ਪਿਘਲ ਉਸਦਾ ਹਿਰਦਾ ਜਾਂਦਾ। ਦੁਖੀ ਕੋਈ ਹੋਰ ਹੋਇਆ ਰੁਦਨ ਇਹ ਕਰਨ ਲੱਗ ਪੈਂਦਾ, ਮੱਖਣ ਨੂੰ ਸੇਕ ਲੱਗੇ ਮੱਖਣ ਪਿਘਲਦਾ, ਪਰ ਸੰਤ ਦਾ ਹਿਰਦਾ ਤੇ ਉਦੋਂ ਵੀ ਪਿਘਲ ਜਾਂਦਾ ਜਦ ਦੂਜੇ ਨੂੰ ਸੇਕ ਲੱਗੇ, ਤੀਸਰੇ ਨੂੰ ਸੇਕ ਲੱਗੇ, ਚੌਥੇ ਨੂੰ ਸੇਕ ਲੱਗੇ। ਇਸ ਵਾਸਤੇ ਤੁਲਸੀ ਕਹਿੰਦੇ ਨਹੀਂ, ਮੱਖਣ ਵੀ ਇਤਨਾ ਕੋਮਲ ਨਹੀਂ ਜਿਤਨਾ ਕਿ ਸੰਤ ਦਾ ਹਿਰਦਾ ਹੈ। ਭਾਈ ਸਾਹਿਬ ਭਾਈ ਨੰਦ ਲਾਲ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮੁਖਾਰਬਿੰਦ ਚੋਂ ਨਿਕਲੇ ਹੋਏ ਬੋਲਾਂ ਦੀ ਉਪਮਾ ਕਰਦੇ ਨਾਲੇ ਤਸਵੀਰ ਦਿੰਦੇ ਨੇ। ਮਿਸਲੇ ਦਹਾਨੇ ਤੰਗ ਤੋ ਤੁੰਗੇ ਸ਼ਕਰ ਨਾ ਬਾਸ਼ਦ, ਈ ਮਿਸਲ ਰਾਹ ਕੇ ਗੁਫਤਮ ਜੀ ਖੂਬ ਤਰ ਨਾ ਬਾਸ਼ਦ। ਐ ਗੁਰੂ ਗੋਬਿੰਦ ਸਿੰਘ, ਤੁਹਾਡੇ ਮੁਖਾਰਬਿੰਦ ਚੋਂ ਨਿਕਲਿਆ ਹੋਇਆ ਇਕ ਬੋਲ ਮਾਨੋ ਇਕ ਬੋਰੀ ਖੰਡ ਦੀ ਏ। ਤੁੰਗੇ ਸ਼ਕਰ ਨਾ ਬਾਸ਼ਦ, ਇਕ ਤੁੰਗਾ ਇਕ ਬੋਰੀ ਸ਼ੱਕਰ ਦੀ ਏ, ਤੁਹਾਡੇ ਇਕ ਬੋਲ ਵਿਚ ਇਤਨੀ ਮਿਠਾਸ ਹੈ, ਤੁਹਾਡੇ ਇਕ ਬੋਲ ਵਿਚ ਇਤਨਾ ਰਸ ਹੈ। ਮਿਸਲੇ ਦਹਾਨੇ ਤੰਗ ਤੋ ਤੁੰਗੇ ਸ਼ਕਰ ਨਾ ਬਾਸ਼ਦ, ਇਹ ਮਿਸਲ ਰਾਹ ਕੇ ਗੁਫਤਮ, ਇਹ ਜੋ ਮੈਂ ਮਿਸਾਲ ਦਿੱਤੀ ਏ, ਇਹ ਮਿਸਲ ਰਾਹ ਕੇ ਗੁਫਤਮ ਜੀ ਖੂਬ ਤਰਨਾ ਬਾਸ਼ਨ, ਇਹ ਮੈਂ ਠੀਕ ਨਹੀਂ ਦਿੱਤੀ। ਤੇ ਜੇ ਮਿਸਾਲ ਠੀਕ ਨਹੀਂ ਦਿੱਤੀ ਫਿਰ ਦਿੱਤੀ ਕਿਉਂ ਹੈ? ਜੇ ਗੱਲ ਪੂਰੀ ਨਹੀਂ ਹੈ ਤੇ ਫਿਰ ਆਖੀ ਕਿਉਂ ਹੈ? ਜੇ ਬਿਆਨ ਪੂਰਾ ਨਹੀਂ ਤਾਂ ਫਿਰ ਵਰਣਨ ਕਿਉਂ ਕੀਤਾ? ਦਲੀਲ ਪੂਰੀ ਨਹੀਂ ਤਾਂ ਫਿਰ ਦਲੀਲ ਪੇਸ਼ ਕਿਉਂ ਕੀਤੀ ਹੈ? ਕਰੀਬਨ ਕਰੀਬਨ ਜਿਤਨੇ ਸੰਤ ਜਨ ਬ੍ਰਹਮ ਗਿਆਨੀ ਤਸ਼ਬੀਹਾਂ ਤੇ ਪੇਸ਼ ਕਰਦੇ ਨੇ, ਪਛਤਾਉਂਦੇ ਨੇ। ਇਹ ਮਿਸਲ ਰਾਹ ਕੇ ਗੁਫਤਮ ਜੀ ਖੂਬ ਤਰਨਾ ਬਾਸ਼ਦ, ਇਹ ਜਿਹੜੀ ਮੈਂ ਮਿਸਾਲ ਦਿੱਤੀ ਇਹ ਖੂਬ ਨਹੀਂ ਹੈ, ਠੀਕ ਨਹੀਂ ਹੈ, ਚੰਗੀ ਨਹੀਂ ਹੈ, ਮੁਕੰਮਲ ਨਹੀਂ ਹੈ। ਇਹਦੇ ਉੱਤੇ ਲੰਬੀ ਚੌੜੀ ਵਿਆਖਿਆ। ਇੱਕ ਬੋਰੀ ਖੰਡ ਚਲੋ 1000 ਬੰਦਿਆਂ ਦੇ ਮੂੰਹ ਮਿੱਠਾ ਕਰ ਦੇ, ਮਿਠਾਸ ਨਾਲ ਭਰ ਦੇਗੀ, ਤੇ ਬੋਰੀ ਖੰਡ ਦੀ ਖਤਮ ਹੋ ਗਈ, ਤੇ ਮਿਠਾਸ ਵੀ ਮੂੰਹ ਦੇ ਚ 5 ਮਿੰਟ 10 ਮਿੰਟ 15 ਮਿੰਟ ਰਹੇਗੀ, ਉਹ ਕਿੰਨੇ ਚਿਰ ਰਹੇਗੀ? ਖਤਮ। ਸ਼ੱਕਰ ਵੀ ਖਤਮ, ਮੂੰਹ ਦੀ ਮਿਠਾਸ ਵੀ ਖਤਮ। ਨੰਦ ਲਾਲ ਇਹ ਕਹਿ ਰਹੇ ਨੇ, ਹੇ ਮੇਰੇ ਪਾਤਸ਼ਾਹ, ਤੁਹਾਡੇ ਮੁਖਾਰ ਬਿੰਦ ਚੋਂ ਨਿਕਲਿਆ ਹੋਇਆ ਇੱਕ ਬੋਲ ਹਜ਼ਾਰਾਂ ਜ਼ਿੰਦਗੀਆਂ ਦੇ ਚ ਮਿਠਾਸ ਭਰ ਸਕਦਾ ਹੈ, ਔਰ ਸਦੀਵੀ ਮਿਠਾਸ ਕਦੀ ਖਤਮ ਹੋਵੇਗੀ ਨਹੀਂ, ਔਰ ਤੁਹਾਡਾ ਬੋਲ ਵੀ ਖਤਮ ਹੋਣ ਵਾਲਾ ਨਹੀਂ ਭਾਵੇਂ 4 ਯੁਗ ਲੰਘ ਜਾਣ। ਅਮਰ ਬੋਲ ਹੈ। ਇਸ ਵਾਸਤੇ ਮਜਬੂਰੀ ਚ ਮੈਂ ਬੋਰੀ ਸ਼ੱਕਰ ਨਾਲ ਤਸ਼ਬੀਹ ਦਿੱਤੀ ਏ, ਪਰ ਠੀਕ ਨਹੀਂ ਹੈ। ਇਹ ਮਿਸਲ ਰਾਹ ਕੇ ਗੁਫਤਮ ਜੀ ਖੂਬ ਤਰਨਾ ਬਾਸ਼ਦ, ਜਿਨ੍ਹਾਂ ਦਾ ਮਨ ਪਰਮਾਤਮਾ ਨੂੰ ਮੰਨ ਲੈਂਦਾ ਹੈ ਉਹ ਇਤਨੇ ਮਹਾਨ ਨੇ। ਸਾਹਿਬ ਕਹਿੰਦੇ ਮੰਨੇ ਕੀ ਗਤ ਕਹੀ ਨਾ ਜਾਏ, ਨਹੀਂ ਕਹਿ ਸਕਦੇ, ਉਹਦੀ ਮਹਿਮਾ ਬਿਆਨ ਨਹੀਂ ਕਰ ਸਕਦੇ। ਅਗਰ ਕੋਈ ਕਰੇ, ਜੇ ਕੋ ਕਹੇ ਪਛੇ ਪਛਤਾਏ, ਬਾਅਦ ਵਿਚ ਪਛਤਾਵੇਗਾ। ਮੈਂ ਅਰਜ਼ ਕਰਾਂ, ਅਗਰ 10-20 ਹਜ਼ਾਰ ਬੰਦਿਆਂ ਦਾ ਇਕੱਠ ਹੋਵੇ ਕਿਸੇ ਤੀਰਥ ਤੇ ਕਿਸੇ ਧਾਰਮਿਕ ਮੰਦਰ ਵਿਚ, ਹੋ ਸਕਦਾ ਕਿਸੇ ਇੱਕ ਅੱਧਾ ਮਨ ਪਰਮਾਤਮਾ ਨੂੰ ਪਰਮਾਤਮਾ ਕਰਕੇ ਮੰਨਦਾ ਹੋਵੇ, ਬਾਕੀਆਂ ਦਾ ਨਹੀਂ। ਬਾਕੀ ਕੋਸ਼ਿਸ਼ ਪਏ ਕਰਦੇ, ਯਤਨ ਪਏ ਕਰਦੇ। ਮਨ ਜਿਸ ਨੂੰ ਮੰਨਦਾ ਹੈ ਫਿਰ ਮਨ ਉਸ ਦੀ ਮੰਨਦਾ ਹੈ, ਦੂਜਾ ਨੁਕਤਾ। ਜਿਸ ਨੂੰ ਮੇਰਾ ਮਨ ਨਹੀਂ ਮੰਨਦਾ ਮੈਂ ਉਸ ਦੀ ਮੰਨ ਵੀ ਨਹੀਂ ਸਕਦਾ। ਅਸੀਂ ਕਿਸ ਦੀ ਗੱਲ ਮੰਨਦੇ ਹਾਂ? ਜਿਸ ਨੂੰ ਮਨ ਮੰਨਦਾ ਹੈ। ਦੇਖਣ ਦੇ ਚ ਆਇਆ ਮਨੁੱਖ, ਇਹਦਾ ਮਨ ਪੁੱਤਰ ਦੀ ਗਲਤ ਗੱਲ ਵੀ ਮੰਨ ਸਕਦਾ, ਗੁਰੂ ਦੀ ਸਹੀ ਵੀ ਨਹੀਂ ਮੰਨ ਸਕਦਾ, ਪਤਨੀ ਦੀ ਗਲਤ ਗੱਲ ਨੂੰ ਵੀ ਮੰਨ ਲਿਆ, ਗੁਰੂ ਦੀ ਸਹੀ ਗੱਲ ਨੂੰ ਵੀ ਠੁਕਰਾ ਦਿੱਤਾ, ਪਤੀ ਦੀ ਗਲਤ ਗੱਲ ਨੂੰ ਵੀ ਮੰਨ ਲਿਆ, ਭਰਾ ਦੀ ਗਲਤ ਗੱਲ ਨੂੰ ਵੀ ਮੰਨ ਲਿਆ, ਗੁਰੂ ਦੀ ਸਹੀ ਗੱਲ ਵੀ ਨਹੀਂ ਮੰਨੀ। ਤੇ ਮਿੱਤਰ ਦੀ ਪ੍ਰੇਰਣਾ ਨਾਲ, ਮਿੱਤਰ ਦੇ ਕਹਿਣੇ ਤੇ ਸ਼ਰਾਬ ਪੀਣ ਨੂੰ ਵੀ ਤਿਆਰ ਹੋ ਗਿਆ, ਤੇ ਗੁਰੂ ਦੇ ਕਹਿਣੇ ਤੇ ਅੰਮ੍ਰਿਤ ਛਕਣ ਨੂੰ ਵੀ ਰਾਜ਼ੀ ਨਹੀਂ। ਜਿਸ ਨੂੰ ਮਨ ਮੰਨਦਾ ਹੈ ਮਨ ਉਸ ਦੀ ਮੰਨਦਾ ਹੈ, ਬਗੌਰ ਮੁਤਾਲਾ ਕਰਨਾ। ਗੁਰੂ ਨੂੰ ਸੁਣ ਲੈਣਾ ਹੋਰ ਗੱਲ ਹੈ, ਗੁਰੂ ਨੂੰ ਮੰਨ ਲੈਣਾ ਹੋਰ ਗੱਲ ਹੈ। ਗਾਵੀਏ ਸੁਣੀਏ ਮਨ ਰੱਖੀਏ ਭਾਵ, ਸੁਣੀਏ ਮੰਨੀਏ ਮਨ ਕੀਤਾ ਭਾਵ। ਇਹ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਪੰਕਤੀਆਂ ਨੇ। ਸੁਣਿਆ ਹੋਇਆ ਬੇਮੈਨੀ ਹੋ ਜਾਏਗਾ ਅਗਰ ਮਨ ਨੇ ਮੰਨਿਆ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਮੇਰਾ ਮਨ ਮੇਰਾ ਗੁਰੂ ਹੈ, ਮਨੁਆ ਗੁਰੂ ਮੁਰ ਮਨਸਾ ਮਾਈ, ਜਿਨ ਮੋ ਕੋ ਸ਼ੁਭ ਕਿਰਿਆ ਫੜਾਈ। ਇਹ ਮੇਰਾ ਮਨ ਮੇਰਾ ਗੁਰੂ ਹੈ। ਮੈਂ ਫਿਰ ਦੁਹਰਾਵਾਂ, ਮਨ ਮੰਨੇ ਤੇ ਗੁਰੂ ਹੈ, ਮਨ ਨਹੀਂ ਮੰਨਦਾ ਤੇ ਕੋਈ ਗੁਰੂ ਨਹੀਂ ਹੈ। ਬਥੇਰਿਆਂ ਦੇ ਮਨ ਨਹੀਂ ਮੰਨਦੇ। ਅਕਸਰ ਮਨੁੱਖ ਕਹਿ ਦਿੰਦਾ, ਮੈਂ ਪੜ੍ਹਿਆ ਤੇ ਹੈ ਪਰ ਕੀ ਕਰੀਏ ਮਨ ਨਹੀਂ ਮੰਨਦਾ, ਮੈਂ ਸੁਣਿਆ ਤੇ ਹੈ ਪਰ ਕੀ ਕਰੀਏ ਮਨ ਨਹੀਂ ਮੰਨਦਾ। ਜੋ ਮਨ ਨਹੀਂ ਮੰਨਦਾ ਤਾਂ ਪੜਿਆ ਹੋਇਆ ਵਿਅਰਥ ਚਲਾ ਗਿਆ, ਮਨ ਨਹੀਂ ਮੰਨਦਾ ਤਾਂ ਸੁਣਿਆ ਹੋਇਆ ਕੀ ਮੈਨੇ ਰੱਖਦਾ। ਮਨੁਆ ਗੁਰਮੁਰ ਮਨਸਾ ਮਾਈ, ਜਿਨ ਮੋਖੋ ਸ਼ੁਭ ਕਿਰਿਆ ਪੜਾਈ। धन गुरु गोबिंद सिंह जी महाराज कहते ने मन मेरा गुरु है। क्यों? मन ने मन लिया है, परमात्मा नु परमात्मा करके मन लिया। अक्सर मन परिवार नु परिवार करके मन लेंदा है, भरा नु भरा करके मन लिया है, मित्र नु मित्र करके मन लिया है, पुत्र नु पुत्र करके मन लिया है, गुरु नु गुरु करके मनना बड़ा औखा, प्रभु नु प्रभु करके मनना बड़ा औखा। इनकार ही है, जिन्हों मन मनदा है फिर उसकी मन मनदा है, ते जिसनु मन ने मने है मन याद भी उसे नु करेगा, दूजे नु नहीं। ये भी मैं अर्ज कर दें, यादा किस दी आन गया जिसनु मन मनदा है, ते मन दे ते जिसका प्रभाव है वो साड़ी सिमृति बनेगा, वो साड़ी याद बनेगा, वो साड़ा चेता बनेगा। जिसनु मन ने मनिया नहीं उनु याद करना भी औखा है। दुनिया भर दे पैगंबरी पुरुषा ने यह आख्या, याद करो, सिमरन करो, चेते करो। संस्कृत विच कहिंदे ने सिमरन करो, उर्दू च कहिंदे ने याद करो, और पंजाबी च कहिंदे ने चेते करो। किसनु चेते करो, किसनु याद करो, किसदा सिमरन करो? परमात्मा दा। तो परमात्मा नु मन मनदा नहीं तो सिमरन विच किस तरह आवे, चेते च किस तरह आवे? धन गुरु अर्जन देव जी महाराज फरमान करदे ने, चेता आई है तेरे कोल चेते शक्ति, याद शक्ति। चेता आई ता चेत साहिब सच्चा सोधने, जे तेरे कोल चेते शक्ति है ता वो जो सच्चा है, जो मालिक है, उनु चेते कर। पर जितने चिर तक मन ने मनिया नहीं, चेते करना कठिन है। देखो, पुत्र नु याद करना वे बाजा वजाण दी लोड़ नहीं, तबला खड़कान दी भी लोड़ नहीं, ते फिलसफा घोटन दी भी लोड़ नहीं, कथा कहानियां दी भी लोड़ नहीं। परिवार नु याद करना है, कोई पूजा पाठ दी लोड़ नहीं है। धन संपदा नु याद करना है, कोई कथा कहानियां दी लोड़ नहीं है। मित्र नु याद करना है, ए वाजे खड़कान दी, छेणे खड़कान दी लोड़ नहीं है। पर हुण परमात्मा नु याद करना है, वाजे भी बजाओ, तबले खड़काओ, कथा करो, पूजा करो, पाठ करो, सेवा करो, दान करो, पुन करो। पर हकीकत है, इस सब कुछ दे करण दे बावजूद भी परमात्मा याद नहीं आउंदा, नहीं आउंदा। हकीकत है, सच्चाई है, ये असलियत है। जिसनु मन ने मनिया नहीं उनु हिरदा याद किस तरह करे? तो सत्संग दा पहला लाभ ए है कि मन परमात्मा नु परमात्मा करके मन लवे। कीता होया सत्संग उस बंदे दा सफल हो गया जिस दे मन ने परमात्मा नु परमात्मा करके मन लिया। ते जे मन लिया ते हुण भुलेगा नहीं, बिसरत नाही मन ते हरी। भगत कबीर कहिंदे ने मैनू ते भुलदा ही नहीं, हर वक्त याद बनी रहिंदी। बिसरत नाही मन ते हरी, भुलदा ही नहीं, हर वक्त याद बनी रहिंदी। लेकिन आम बंदे चेते ही नहीं आउंदा, याद ही नहीं आउंदा, भुल भुल जांदा है। हकीकत है, दुनिया दे सारे बंदियां नू याद ही नहीं आउंदा, चेते ही नहीं आउंदा। ते कबीर कहिंदे मैनू ते भुलदा ही नहीं है। जिसनु मन ने मन लिया है ते मन जिस तो प्रभावित हो गया है उनु भुलाना बड़ा औखा है। जिसनु मन ने मनिया नहीं ते मन ते जिसका प्रभाव नहीं उनु याद करना भी बड़ा औखा है, कठिन है। किस तरह याद करिए जे मन ने मनिया ही नहीं? किधरे सौखी खेड ना समझ लेना, मन परमात्मा नु मन लवे। जो मन लेंदा है, गुरु नानक देव जी महाराज कहंदे ने, उसकी महिमा ही नहीं बयान कीती जा सकती, वो इतना महान है। जिस जमीन विच जिस धरती ते असी जी रहे हैं, इत्थे तीन तरह का जीवन है, तीन तरह की जिंदगी मनदे ने। तन दे तल्ला जीवन, मन दे तल्ला जीवन, ਆਤਮਾ ਦੇ ਤਲ ਦਾ ਜੀਵਨ। ਉਂ ਸਾਡਾ ਸਰੀਰ ਤੇ ਪਸ਼ੂਆਂ ਦਾ ਸਰੀਰ ਜੋੜ ਤੇ ਤਿੰਨਾਂ ਦਾ, ਤਨ ਮਨ ਆਤਮਾ, ਪਰ ਜੀਵਨ ਸ਼ੈਲੀ ਅਲੱਗ ਅਲੱਗ ਹੈ। ਜੋ ਤਨ ਦੇ ਤਲ ਤੇ ਜੀਵਦੇ ਨੇ ਉਨ੍ਹਾਂ ਨੂੰ ਪਸ਼ੂ ਕਹਿੰਦੇ ਨੇ। ਸਿਰਫ ਤਨ ਦੀਆਂ ਲੋੜਾਂ ਤੇ ਤਨ ਦੇ ਤਲ ਤੇ ਜੀਵਣਾ, ਇਸ ਤੋਂ ਅੱਗੇ ਵੀ ਕੋਈ ਦੁਨੀਆਂ ਹੈ ਇਹ ਪਸ਼ੂਆਂ ਨੂੰ ਨਹੀਂ ਪਤਾ। ਜੋ ਤਨ ਦੇ ਤਲ ਤੇ ਜੀਵਦੇ ਨੇ ਉਨ੍ਹਾਂ ਨੂੰ ਕਹਿੰਦੇ ਨੇ ਪਸ਼ੂ। ਜੋ ਮਨ ਦੇ ਤਲ ਤੇ ਜੀਵਦੇ ਨੇ ਉਨ੍ਹਾਂ ਨੂੰ ਕਹਿੰਦੇ ਨੇ ਮਨੁਸ਼। ਪੰਜਾਬੀ ਚ ਅਸੀਂ ਮਨੁੱਖ ਕਹਿ ਦਿੰਦੇ ਹਾਂ, ਸ਼ਬਦ ਮਨ ਤੋਂ ਬਣਿਆ। ਮਨੁਸ਼ ਜਿਹਦੇ ਕੋਲ ਮਨ ਹੈ, ਮਨੁੱਖ ਜਿਹਦੇ ਕੋਲ ਮਨ ਹੈ, ਔਰ ਜੋ ਆਤਮਾ ਦੇ ਤਲ ਤੇ ਜੀਂਦੇ ਨੇ ਉਨ੍ਹਾਂ ਨੂੰ ਕਹਿੰਦੇ ਨੇ ਦੇਵਤਾ, ਫਰਿਸ਼ਤਾ। ਇਹ ਮਨੁੱਖਤਾ ਤੋਂ ਅੱਗੇ ਚਲੇ ਗਏ। ਇਹ ਤਿੰਨ ਤਰ੍ਹਾਂ ਦੀ ਜ਼ਿੰਦਗੀ ਹੈ ਜਿਸ ਜ਼ਮੀਨ ਤੇ ਅਸੀਂ ਜੀਵਦੇ ਹਾਂ, ਪਸ਼ੂ, ਮਨੁਸ਼, ਦੇਵਤੇ। ਪਸ਼ੂ ਜੋ ਤਨ ਦੇ ਤਲ ਤੇ ਜੀ ਰਿਹਾ ਹੈ, ਮਨੁਸ਼ ਜੋ ਮਨ ਦੇ ਤਲ ਤੇ ਜੀ ਰਿਹਾ ਹੈ, ਦੇਵਤਾ ਜੋ ਆਤਮਾ ਦੇ ਤਲ ਤੇ ਜੀ ਰਿਹਾ। ਜੀਵਨ ਦੇ ਤਲ ਅਲੱਗ ਅਲੱਗ ਨੇ। ਸੂਫੀ ਫਕੀਰਾਂ ਨੂੰ ਪੜ੍ਹਨ ਤੋਂ ਮੈਨੂੰ ਇੰਨਾ ਪਤਾ ਚੱਲਿਆ, ਜ਼ਿੰਦਗੀ ਉਹ ਵੀ ਤਿੰਨ ਤਰ੍ਹਾਂ ਦੀ ਮੰਨਦੇ ਨੇ, ਹੈਵਾਨ, ਇਨਸਾਨ, ਫਰਿਸ਼ਤੇ। ਕਰੀਬਨ ਹਾਫਿਜ਼ ਨੇ ਇਸ ਤਰ੍ਹਾਂ ਹੀ ਮੰਨਿਆ, ਮੌਲਾਨਾ ਰੂਮ ਨੇ ਇਹੀ ਮੰਨਿਆ, ਸ਼ੇਖ ਸਾਦੀ ਨੇ ਇਹੀ ਮੰਨਿਆ। ਜੋ ਤਨ ਦੇ ਤਲ ਤੇ ਜੀ ਰਿਹਾ ਹੈਵਾਨ, ਜੋ ਮਨ ਦੇ ਤਲ ਤੇ ਜੀ ਰਿਹਾ ਇਨਸਾਨ, ਜੋ ਰੂਹ ਦੇ ਤਲ ਤੇ ਜੀ ਰਿਹਾ ਫਰਿਸ਼ਤਾ ਹੈ, ਉਹ ਤੇ ਫਰਿਸ਼ਤਾ। ਮੈਂ ਫਿਰ ਅਰਜ਼ ਕਰਾਂ, ਹੋ ਸਕਦਾ ਹੈ ਦੋ ਪੈਰ ਹੋਵਨ, ਦੋ ਹੱਥ ਹੋਵਨ, ਸ਼ਕਲ ਮਨੁੱਖਾਂ ਵਾਲੀ ਹੋਵੇ, ਅਗਰ ਮਨ ਦੇ ਤਲ ਤੇ ਨਹੀਂ ਜੀ ਰਿਹਾ ਤਾਂ ਫਿਰ ਪਸ਼ੂ ਹੈ। ਸਿਰਫ ਇਤਨਾ ਹੈ, ਚਾਰ ਪੈਰਾਂ ਵਾਲਾ ਪਸ਼ੂ ਨਹੀਂ, ਦੋ ਪੈਰਾਂ ਵਾਲਾ। ਕਰਤੂਤ ਪਸ਼ੂ ਕੀ ਮਾਨਸ ਜਾਤ, ਜ਼ਾਤ ਕਰਕੇ, ਸ਼ਕਲ ਕਰਕੇ ਮਨੁੱਖ ਦਿਖਾਈ ਦੇ ਰਿਹਾ, ਮਨੁੱਖ ਨਹੀਂ ਹੈ, ਮਨ ਦੇ ਤਲ ਤੇ ਜੀ ਹੀ ਨਹੀਂ ਰਿਹਾ। ਮਨ ਦੇ ਤਲ ਤੇ ਜੀਣ ਤੋਂ ਮੁਰਾਦ ਵਿਚਾਰਾਂ ਦੇ ਤਲ ਤੇ ਜੀ ਰਿਹਾ, ਸੋਚਣੀ ਦੇ ਤਲ ਤੇ ਜੀ ਰਿਹਾ, ਸਮਝ ਦੇ ਤਲ ਤੇ ਜੀ ਰਿਹਾ, ਯਾਦਾਂ ਦੇ ਤਲ ਤੇ ਜੀ ਰਿਹਾ, ਸੂਝਬੂਝ ਦੇ ਤਲ ਤੇ ਜੀ ਰਿਹਾ। ਬੜੇ ਧਿਆਨ ਨਾਲ ਸੁਣਨਾ। ਜੋ ਤਨ ਦੇ ਤਲ ਤੇ ਜੀ ਰਿਹਾ ਹੈਵਾਨ, ਜੋ ਮਨ ਦੇ ਤਲ ਤੇ ਜੀ ਰਿਹਾ ਇਨਸਾਨ, ਔਰ ਜੋ ਆਤਮਾ ਰੂਹ ਦੇ ਤਲ ਤੇ ਜੀ ਰਿਹਾ ਫਰਿਸ਼ਤਾ। ਸ਼ੇਖ ਸਾਦੀ ਸਾਹਿਬ ਕਹਿੰਦੇ ਨੇ, ਇਨਸਾਨ ਰਾਹ ਇਨਸਾਨੀਅਤ ਲਾਜ਼ਮ ਅਸਤ। ਮਨੁੱਖ ਦੇ ਅੰਦਰ ਮਨੁੱਖਤਾ ਲਾਜ਼ਮੀ ਚਾਹੀਦੀ ਹੈ। ਅਗਰ ਸ਼ਕਲ ਸੂਰਤ ਇਸ ਦੀ ਮਨੁੱਖ ਦੀ ਹੈ ਤਾਂ ਕਮ ਸੇ ਕਮ ਇਸ ਦੇ ਅੰਦਰ ਮਨੁੱਖਤਾ ਚਾਹੀਦੀ ਹੈ। ਸ਼ਕਲ ਸੂਰਤ ਅਗਰ ਇਸ ਦੀ ਇਨਸਾਨ ਦੀ ਹੈ ਤਾਂ ਇਸ ਦੇ ਅੰਦਰ ਇਨਸਾਨੀਅਤ ਚਾਹੀਦੀ ਹੈ। ਇਨਸਾਨ ਰਾਹ ਇਨਸਾਨੀਅਤ ਲਾਜ਼ਮ ਅਸਤ, ਉਦ ਗਰਬੋ ਨਾ ਬਾਸ਼ਦ ਹੈਜ਼ਮ ਅਸਤ। ਉਹ ਕਹਿੰਦਾ ਅਗਰ ਸੁਗੰਧੀ ਨਹੀਂ ਹੈ ਤਾਂ ਫਿਰ ਚੰਦਨ ਨੂੰ ਚੰਦਨ ਕਹਿਣ ਦੀ ਕੀ ਲੋੜ ਹੈ, ਆਮ ਲੱਕੜ ਹੈ। ਉਦ ਗਰਬੋ ਨਾ ਬਾਸ਼ਦ ਹੈਜ਼ਮ ਅਸਤ, ਅਗਰ ਖੁਸ਼ਬੋ ਹੀ ਨਹੀਂ ਹੈ ਇਹਨੂੰ ਚੰਦਨ ਕਹਿਣ ਦੀ ਕੀ ਲੋੜ ਹੈ। ਇਹ ਤੇ ਆਮ ਲੱਕੜ ਹੈ ਕਿਉਂਕਿ ਇਹਦੇ ਚ ਖੁਸ਼ਬੋ ਨਹੀਂ ਹੈ, ਇਨਸਾਨੀਅਤ ਹੀ ਨਹੀਂ ਹੈ, ਤੇ ਇਹਨੂੰ ਇਨਸਾਨ ਕਹਿਣ ਦੀ ਲੋੜ ਕੀ ਹੈ, ਹੈਵਾਨ ਹੈ। ਇਨਸਾਨ ਰਾਹ ਇਨਸਾਨੀਅਤ ਲਾਜ਼ਮ ਅਸਤ। ਪਹਿਚਾਣ ਕਿਵੇਂ ਹੋਵੇਗੀ, ਇਹ ਮਨੁੱਖ ਵਾਕਈ ਮਨ ਦੇ ਤਲ ਤੇ ਜੀ ਰਿਹਾ, ਤਨ ਤੋਂ ਉੱਚਾ ਉੱਠਿਆ ਹੋਇਆ, ਇਹਦੇ ਅੰਦਰ ਮਨੁੱਖਤਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਜਿਉਂ ਮਨ ਆਪਣਾ ਪਰ ਮਨ ਤੈਸਾ। ਉਹ ਇਸ ਤਰ੍ਹਾਂ ਜੀਵਦਾ ਹੈ ਜੈਸੇ ਮੇਰਾ ਮਨ ਹੈ ਦੂਸਰੇ ਦਾ ਵੀ ਉਹ ਹੈ। ਮੈਨੂੰ ਦੁੱਖ ਨਹੀਂ ਚੰਗੇ ਲੱਗਦੇ, ਕੋਈ ਮੈਨੂੰ ਦੁਖੀ ਕਰੇ ਮੈਨੂੰ ਚੰਗਾ ਨਹੀਂ ਲੱਗਦਾ, ਤਾਂ ਮੈਂ ਵੀ ਕਿਸੇ ਨੂੰ ਦੁਖੀ ਕਰਾਂ ਉਹਨੂੰ ਵੀ ਨਹੀਂ ਚੰਗਾ ਲੱਗਦਾ। ਜਿਉਂ ਮਨ ਆਪਣਾ ਪਰ ਮਨ ਤੈਸਾ, ਜੇ ਘੋੜਾ ਬੁੱਲ ਮੈਨੂੰ ਨਹੀਂ ਚੰਗਾ ਲੱਗਦਾ, ਦੂਜੇ ਨੂੰ ਵੀ ਨਹੀਂ ਚੰਗਾ ਲੱਗਦਾ। ਕੀਤੀ ਹੋਈ ਬੇਇਨਸਾਫ਼ੀ ਮੇਰੇ ਨਾਲ ਜੇ ਮੈਨੂੰ ਨਹੀਂ ਚੰਗੀ ਲੱਗਦੀ, ਦੂਜੇ ਨੂੰ ਵੀ ਨਹੀਂ ਚੰਗੀ ਲੱਗਦੀ। ਮਨੁੱਖ ਜੋ ਆਪਣੇ ਲਈ ਨਹੀਂ ਮੰਗਦਾ, ਉਹ ਦੂਜਿਆਂ ਲਈ ਵੀ ਨਹੀਂ ਮੰਗਦਾ, ਉਸ ਤਰ੍ਹਾਂ ਦਾ ਦੂਜੇ ਲਈ ਵੀ ਨਹੀਂ ਚਾਹੁੰਦਾ। ਇਹਨੂੰ ਕਹਿੰਦੇ ਨੇ ਇਸਦੇ ਅੰਦਰ ਮਨੁੱਖਤਾ ਹੈ, ਇਹਦੇ ਅੰਦਰ ਇਨਸਾਨੀਅਤ ਹੈ। ਜਿਉਂ ਮਨ ਆਪਣਾ ਪਰ ਮਨ ਤੈਸਾ, ਗੁਰੂ ਨਾਨਕ ਬੜੀ ਕੀਮਤੀ ਗੱਲ ਕਰਦੇ ਨੇ। ਇਸ ਮਨੁੱਖ ਦੇ ਅੰਦਰ ਮਨੁੱਖਤਾ ਹੈ, ਪਹਿਚਾਣ, ਜੈਸਾ ਮੇਰਾ ਮਨ ਹੈ ਵੈਸਾ ਹੀ ਦੂਸਰੇ ਦਾ। ਮੇਰੀ ਕੋਈ ਬੇਇੱਜ਼ਤੀ ਕਰੇ ਮੈਨੂੰ ਨਹੀਂ ਚੰਗਾ ਲੱਗਦਾ, ਦੂਜੇ ਨੂੰ ਵੀ ਨਹੀਂ ਚੰਗਾ ਲੱਗਦਾ, ਦੂਜੇ ਨੂੰ ਵੀ ਚੋਟ ਪਹੁੰਚਦੀ ਹੈ। ਮੇਰੇ ਨਾਲ ਕੋਈ ਬੇਈਮਾਨੀ ਕਰੇ ਮੈਨੂੰ ਨਹੀਂ ਚੰਗੀ ਲੱਗਦੀ, ਦੂਜੇ ਨੂੰ ਵੀ ਨਹੀਂ ਚੰਗੀ ਲੱਗਦੀ। ਮੇਰੇ ਨਾਲ ਕੋਈ ਕੌੜਾ ਬੋਲੇ ਮੈਨੂੰ ਨਹੀਂ ਚੰਗਾ ਲੱਗਦਾ, ਦੂਜੇ ਨੂੰ ਵੀ ਨਹੀਂ ਚੰਗਾ ਲੱਗਦਾ। ਮੈਨੂੰ ਕੋਈ ਜ਼ਰਬ ਪਹੁੰਚਾਏ, ਚੋਟ ਪਹੁੰਚਾਏ, ਨਹੀਂ ਚੰਗਾ ਲੱਗਦਾ, ਦੂਜੇ ਨੂੰ ਵੀ ਨਹੀਂ ਚੰਗਾ ਲੱਗਦਾ। ਜੋ ਆਪਣੇ ਮਨ ਦੇ ਨਾਲ ਨਾਲ ਦੂਜੇ ਦੇ ਮਨ ਨੂੰ ਵੀ ਵੇਖਦਾ ਔਰ ਉਸ ਢੰਗ ਨਾਲ ਵਿਵਹਾਰ ਕਰਦਾ, ਜੋ ਆਪਣੇ ਵਾਸਤੇ ਨਹੀਂ ਚਾਹੁੰਦਾ ਉਹ ਦੂਜੇ ਵਾਸਤੇ ਵੀ ਨਹੀਂ ਚਾਹੁੰਦਾ। ਜਿਉਂ ਮਨ ਆਪਣਾ ਪਰ ਮਨ ਤੈਸਾ, ਗੁਰੂ ਨਾਨਕ ਕਹਿੰਦੇ ਨੇ ਉਸ ਦੇ ਅੰਦਰ ਮਨੁੱਖਤਾ ਹੈ, ਇਨਸਾਨੀਅਤ ਹੈ। ਦੁਨੀਆਂ ਦੇ ਜਿਹੜੀ ਜਨਗਣਨਾ ਹੋਈ ਹੈ ਨਾ ਮਰਦਮਸ਼ੁਮਾਰੀ, ਉਹਦੇ ਹਿਸਾਬ ਨਾਲ ਮੈਂ ਪਿਛਲੇ ਦਿਨੀ ਜੋ ਆਂਕੜੇ ਪੜ੍ਹੇ, ਅੰਦਾਜ਼ਨ ਸਾਰੀ ਦੁਨੀਆਂ ਦੇ ਕੋਈ 6 ਅਰਬ ਦੇ ਕਰੀਬ ਮਨੁੱਖ ਹੈ ਇਸ ਵਕਤ ਸਾਰੀ ਦੁਨੀਆਂ ਦੇ, ਜਿਹਦੇ ਚ ਅੱਧੇ ਤੋਂ ਥੋੜਾ ਜਿਹਾ ਭਾਗ ਚਾਈਨਾ ਤੇ ਇੰਡੀਆ ਦੇ ਚ, ਹਿੰਦੁਸਤਾਨ ਦੇ ਚ 1 ਅਰਬ ਦੇ ਕਰੀਬ ਮਨੁੱਖ ਹੋ ਚੱਲੇ ਨੇ ਭਾਰਤ ਦੇ ਚ, ਤੇ 1.25 ਦੇ ਕਰੀਬ ਚੀਨ ਦੇ ਚ ਨੇ। ਸਾਰੀ ਦੁਨੀਆਂ ਦੀ ਆਬਾਦੀ ਜੋ 6 ਅਰਬ ਮਨੁੱਖਾਂ ਦੀ ਹੈ, ਜੇ ਗੁਰਬਾਣੀ ਦੀ ਰੂਪ ਰੇਖਾ ਦੇ ਮੁਤਾਬਕ ਨਾਪਾਂਗੇ ਤੋਲਾਂਗੇ, ਕੁਝ ਹਜ਼ਾਰ ਹੀ ਐਸੇ ਹੋਣਗੇ ਜਿਨ੍ਹਾਂ ਨੂੰ ਅਸੀਂ ਮਨੁੱਖ ਕਹਿ ਸਕਦੇ ਹਾਂ, ਵਰਨਾ ਮਨੁੱਖ ਨਹੀਂ ਨੇ, ਨਹੀਂ ਨੇ। ਤੋ ਫਿਰ ਕੀ ਨੇ? ਕਰਤੂਤ ਪਸ਼ੂ ਕੀ ਮਾਨਸ ਜਾ, ਦਿਖਾਈ ਮਨੁੱਖ ਦੇ ਰਹੇ ਨੇ, ਮਨੁੱਖ ਨਹੀਂ ਨੇ। ਆਪਣੇ ਲਈ ਤੇ ਬੇਇੱਜ਼ਤੀ ਨਹੀਂ ਚਾਹੁੰਦੇ, ਦੂਜੇ ਦੀ ਬੇਇੱਜ਼ਤੀ ਕਰਦੇ ਨੇ। ਆਪਣੇ ਲਈ ਤੇ ਦੁੱਖ ਨਹੀਂ ਚਾਹੁੰਦੇ, ਦੂਜੇ ਨੂੰ ਦੁਖੀ ਕਰਦੇ ਨੇ। ਖੁਦ ਤੇ ਗੋਲਾ ਬਚਨ, ਕੌੜਾ ਬੋਲ ਸੁਣਨਾ ਨਹੀਂ ਚਾਹੁੰਦੇ, ਦੂਜੇ ਨੂੰ ਸੁਣਦੇ ਨੇ। ਆਪਣੇ ਨਾਲ ਕੋਈ ਬੇਈਮਾਨੀ ਕਰੇ ਤੇ ਇਹਨਾਂ ਨੂੰ ਪਸੰਦ ਨਹੀਂ, ਪਰ ਦੂਜੇ ਨਾਲ ਬੇਈਮਾਨੀ ਕਰਦੇ ਨੇ। ਆਪਣੇ ਨਾਲ ਕੋਈ ਧੋਖਾ ਕਰੇ ਉਹ ਧੋਖੇਬਾਜ਼ ਚੰਗਾ ਨਹੀਂ ਲੱਗਦਾ, ਦੂਜੇ ਨੂੰ ਧੋਖਾ ਦਿੰਦੇ ਨੇ। ਇਸ ਮਨੁੱਖ ਦੇ ਅੰਦਰ ਮਨੁੱਖਤਾ ਨਹੀਂ ਹੈ, ਇਸ ਮਨੁੱਖ ਦੇ ਅੰਦਰ ਇਨਸਾਨੀਅਤ ਨਹੀਂ ਹੈ। ਇਨਸਾਨ ਰਾ ਇਨਸਾਨੀਅਤ ਲਾਜ਼ਮਸਤ, ਉਦਗਰ ਬੋਨਾ ਬਾਸ਼ਦ ਹੈ ਜ਼ਮਸਤ। ਇਹ 3 ਤਰ੍ਹਾਂ ਦੀ ਜ਼ਿੰਦਗੀ ਹੈ, ਪਸ਼ੂ, ਮਨੁਸ਼, ਦੇਵਤੇ। ਇਸਲਾਮੀ ਢੰਗ ਨਾਲ ਬਿਆਨ ਕਰੀਏ, ਹੈਵਾਨ, ਇਨਸਾਨ, ਫਰਿਸ਼ਤੇ। ਹੈਵਾਨਾਂ ਦੇ ਤਕਰੀਬਨ ਕਰੀਬਨ ਹੈਵਾਨ ਹੀ ਨੇ, ਪਸ਼ੂਆਂ ਦੇ ਤੇ ਸਾਰੇ ਪਸ਼ੂ ਹੀ ਨੇ। ਮਨੁੱਖਾਂ ਦੇ ਕਦੀ ਮਨੁੱਖ ਐਸੇ ਦਿਖਾਈ ਦੇ ਜਾਂਦੇ ਨੇ ਜੋ ਮਨੁੱਖ ਨਹੀਂ ਨੇ, ਪਸ਼ੂ ਨੇ। ਮਨੁੱਖਾਂ ਦੇ ਕਦੀ ਕਦਾਈ ਕੁਝ ਮਨੁੱਖ ਐਸੇ ਦਿਖਾਈ ਦੇ ਜਾਂਦੇ ਨੇ ਜਿਨ੍ਹਾਂ ਨੂੰ ਦੇਖ ਕੇ ਕਹਿਣਾ ਪੈਂਦਾ ਮਨੁੱਖ ਨਹੀਂ ਹੈ, ਦੇਵਤਾ ਹੈ, ਫਰਿਸ਼ਤਾ ਹੈ। ਇਹ ਤੇ ਪਰਮਾਤਮਾ ਦਾ ਰੂਪ ਹੈ, ਇਹ ਮਨੁੱਖ ਨਹੀਂ ਹੈ, ਇਹ ਤੇ ਦੇਵਤਾ ਹੈ। ਮਨੁੱਖਾਂ ਦੇ ਚ ਹੀ ਕੁਝ ਮਨੁੱਖ ਐਸੇ ਦਿਖਾਈ ਦੇ ਜਾਂਦੇ ਨੇ, ਹਾਂ ਇਹਦੇ ਅੰਦਰ ਮਨੁੱਖਤਾ ਹੈ, ਇਹਦੇ ਅੰਦਰ ਇਨਸਾਨੀਅਤ ਹੈ। ਇਹ ਇਨਸਾਨ ਜੈਸਾ ਦਿਖਾਈ ਦੇ ਰਿਹਾ, ਇਹ ਇਨਸਾਨ ਜੈਸਾ ਹੈ ਵੀ। ਇਹ ਮਨੁੱਖ ਜੈਸਾ ਦਿਖਾਈ ਦੇ ਰਿਹਾ ਔਰ ਇਹਦੇ ਅੰਦਰ ਮਨੁੱਖਤਾ ਹੈ ਵੀ। ਮਨੁੱਖ ਦੇ ਅੰਦਰ ਇਹ 3 ਸੰਭਾਵਨਾਵਾਂ ਨੇ। ਮਨੁੱਖ ਪਸ਼ੂਆਂ ਦੀ ਤਰ੍ਹਾਂ ਜੀ ਸਕਦਾ ਹੈ, ਮਨੁੱਖ ਮਨੁੱਖਾਂ ਦੀ ਤਰ੍ਹਾਂ ਜੀ ਸਕਦਾ ਹੈ, ਮਨੁੱਖ ਦੇਵਤਿਆਂ ਦੀ ਤਰ੍ਹਾਂ ਜੀ ਸਕਦਾ ਹੈ। ਸਤਸੰਗ ਹੈ ਮਨੁੱਖ ਨੂੰ ਦੇਵਤਾ ਬਣਾ, ਜਿਨ ਮਾਨਕ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਰ। ਗੁਰੂ ਦੀ ਬਾਣੀ, ਗੁਰੂ ਦੀ ਸੰਗਤ ਮਨੁੱਖ ਨੂੰ ਦੇਵਤਾ ਬਣਾਉਣ ਵਾਸਤੇ। ਸੰਸਾਰ ਦੇ ਹਾਲਾਤ ਤੇ ਸੰਸਾਰ ਦਾ ਪਸਾਰਾ ਕਈ ਦਫਾ ਮਨੁੱਖ ਨੂੰ ਪਸ਼ੂ ਬਣਾਉਂਦਾ ਹੈ। ਹਕੀਕਤ ਹੈ, ਸੱਚਾਈ ਹੈ। ਹੁਣ ਮੈਂ ਦੂਸਰਾ ਨੁਕਤਾ ਬਿਆਨ ਕਰਾਂ। ਸਾਰੇ ਦੇ ਸਾਰੇ ਪਸ਼ੂ ਸੁੱਖ ਦੇ ਚ ਜੀ ਰਹੇ ਨੇ, ਸਾਰੇ ਦੇ ਸਾਰੇ ਦੇਵਤੇ ਆਨੰਦ ਦੇ ਜੀ ਰਹੇ ਨੇ। ਆਨੰਦ ਸੁੱਖ ਨਹੀਂ ਆਉਂਦਾ, ਆਨੰਦ ਸੁੱਖ ਦੁੱਖ ਤੋਂ ਉੱਚੀ ਅਵਸਥਾ ਹੈ। ਜੋ ਨਰ ਦੁੱਖ ਮੇਂ ਦੁੱਖ ਨਹੀਂ ਮਾਨੇ, ਸੁੱਖ ਸਨੇ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੇ। ਇਹ ਆਨੰਦਮਈ ਅਵਸਥਾ ਹੈ, ਦੇਵਤੇ ਜੀਂਦੇ ਨੇ, ਸੰਤ ਜੀਂਦੇ ਨੇ, ਪਸ਼ੂ ਸਾਰੇ ਦੇ ਸਾਰੇ ਸੁੱਖ ਦੇ ਚ ਜੀਵਦੇ ਨੇ। ਦੇਵਤੇ ਸੰਤ ਸਾਰੇ ਦੇ ਸਾਰੇ ਆਨੰਦ ਦੇ ਚ ਜੀਵਦੇ ਨੇ, ਦੁੱਖ ਸੁੱਖ ਤੋਂ ਉੱਚੇ ਉੱਠ ਜਾਂਦੇ ਨੇ। ਆਉਂਦੇ ਨੇ ਉਨ੍ਹਾਂ ਨੂੰ ਦੁੱਖ, ਆਉਂਦੇ ਨੇ ਉਨ੍ਹਾਂ ਨੂੰ ਸੁੱਖ, ਉਸ ਤੋਂ ਉੱਚੇ ਜੀਵਦੇ ਨੇ। ਮੈਂ ਫਿਰ ਦੁਹਰਾਵਾਂ, ਸਾਰੇ ਪਸ਼ੂ ਸੁੱਖ ਦੇ ਚ ਜੀ ਰਹੇ ਨੇ, ਸਾਰੇ ਦੇਵਤੇ ਆਨੰਦ ਦੇ ਜੀ ਰਹੇ ਨੇ, ਦੁੱਖ ਦੇ ਚ ਕੇਵਲ ਮਨੁੱਖ ਜੀ ਰਿਹਾ। ਦੁਖੀ ਕੇਵਲ ਮਨੁੱਖ ਹੈ। ਰੂਹੇ ਜ਼ਮੀਨ ਤੇ ਅਗਰ ਦੁਖੀ ਦੇਖਣਾ ਹੋਵੇ ਤਾਂ ਮਨੁੱਖ ਨੂੰ ਦੇਖ ਲਓ। ਇੱਕ ਦੋ ਮਨੁੱਖ ਦੁਖੀ ਨਹੀਂ, ਸਾਰੇ ਹੀ ਦੁਖੀ ਨੇ। ਬਾਲੀ ਰੋਵੇ ਨਾਏ ਭਤਾਰ, ਨਾਨਕ ਦੁਖੀਆ ਸਭ ਸੰਸਾਰ। ਸਾਰੇ ਹੀ ਦੁਖੀ ਨੇ। ਦੁੱਖਾਂ ਦੇ ਕਾਰਨ ਅਲੱਗ ਅਲੱਗ ਹੋ ਸਕਦੇ ਨੇ, ਦੁੱਖ ਅਲੱਗ ਅਲੱਗ ਹੋ ਸਕਦੇ ਨੇ, ਹਨ ਤੇ ਸਾਰੇ ਹੀ ਦੁਖੀ। ਗੁਰਬਾਣੀ ਕਿਸੇ ਨੂੰ ਸੁਖੀ ਨਹੀਂ ਮੰਨਦੀ। ਮਨੁੱਖ ਹੈ ਹੀ ਐਸਾ ਦੁਖੀ। ਹੁਣ ਦੂਸਰਾ ਨੁਕਤਾ ਸਮਝ ਲੈਣਾ, ਜਿਤਨਾ ਸਿਆਣਾ ਮਨੁੱਖ ਹੋਵੇਗਾ ਉਤਨਾ ਦੁਖੀ ਹੋਵੇਗਾ, ਜਿਤਨਾ ਮੂਰਖ ਹੋਵੇਗਾ ਉਤਨਾ ਦੁਖੀ ਨਹੀਂ ਹੋਵੇਗਾ। ਪਸ਼ੂ ਇਸ ਵਾਸਤੇ ਦੁਖੀ ਨਹੀਂ ਕਿਉਂਕਿ ਉਹ ਸਿਆਣੇ ਨਹੀਂ ਨੇ, ਅਬੋਧ ਨੇ, ਉਨ੍ਹਾਂ ਦਾ ਮਨ ਵਿਕਸਿਤ ਨਹੀਂ ਹੋਇਆ, ਉਨ੍ਹਾਂ ਦੀ ਸੋਝ ਸਮਝ ਇਤਨੀ ਨਹੀਂ ਹੈ, ਇਸ ਵਾਸਤੇ ਉਹ ਦੁਖੀ ਨਹੀਂ ਨੇ। ਹਕੀਕਤ ਹੈ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਆਪਣੀ ਬਾਣੀ ਚ ਇੱਕ ਥਾਂ ਤੇ ਪੰਛੀਆਂ ਬਾਰੇ ਕਹਿੰਦੇ ਨੇ, ਪਰਿੰਦੇ ਨਾ ਗਿਰਹੇ ਜ਼ਰ, ਦਰਖਤ ਆਬ ਆਸ ਕਰ, ਦੇਹੰਦ ਸੋਹੀ ਏਕ ਤੋਂ ਹੀ, ਏਕ ਤੋਂ ਹੀ ਤਿਲੰਗ ਮੱਲਾ ਪਹਿਲਾ। ਗੁਰੂ ਨਾਨਕ ਦੀ ਬਾਣੀ, ਬਹੁਤ ਸਾਰੇ ਸ਼ਬਦ ਗੁਰੂ ਨਾਨਕ ਦੇ ਪਰਿਸ਼ਨ ਦੇ ਚ ਨੇ, ਇੱਕ ਸ਼ਬਦ ਤੇ ਬਿਲਕੁਲ ਸ਼ੁੱਧ ਫਾਰਸੀ ਦੇ ਚ ਹੈ। ਯਕ ਅਰਜ ਗੁਫਤਮ ਬੇਸ਼ ਤੋਂ ਦਰਗੋਸ਼ ਕੁੰਨ ਕਰਦਾਰ, ਅੱਖਾ ਕਬੀਰ ਕਰੀਮ ਤੂੰ ਬੇਐਬ ਪਰਵਰਦਿਗਾਰ। ਸਾਰਾ ਸਾਰੇ ਦਾ ਸਾਰਾ ਸ਼ਬਦ ਬੜੇ ਅਜੀਬੋ ਗਰੀਬ ਅਵਸਥਾਵਾਂ ਨਾਲ ਭਰਿਆ ਹੋਇਆ। ਸਾਹਿਬ ਕਹਿੰਦੇ ਨੇ, ਪਰਿੰਦੇ ਨਾ ਗਿਰਹੇ ਜ਼ਰ, ਪੰਛੀਆਂ ਕੋਲੋਂ ਧਨ ਨਹੀਂ ਹੈ, ਸੰਪਦਾ ਨਹੀਂ ਹੈ, ਔਰ ਇਨ੍ਹਾਂ ਕੋਲ ਕੱਲ ਵਾਸਤੇ ਦਾਣਾ ਦੁਣਕਾ ਵੀ ਨਹੀਂ ਹੈ। ਪਰਿੰਦੇ ਨਾ ਗਿਰਹੇ ਜ਼ਰ, ਇਨ੍ਹਾਂ ਕੋਲ ਜ਼ਰ ਧਨ ਸੰਪਦਾ ਨਹੀਂ ਹੈ, ਇਨ੍ਹਾਂ ਕੋਲ ਪੈਸਾ ਦੇਲਾ ਨਹੀਂ ਹੈ, ਇਨ੍ਹਾਂ ਕੋਲ ਕੱਲ ਵਾਸਤੇ ਦਾਣੇ ਦੁਣਕੇ ਵੀ ਕੋਈ ਨਹੀਂ। ਸ਼ਾਮ ਦਾ ਸਮਾਂ ਚਹਿ ਚਹਾਉਂਦੇ ਹੋਏ ਨਗਮੇ ਅਲਾਪਦੇ ਹੋਏ ਆਪਣੇ ਘੌਂਸਲਿਆਂ ਦੀ ਤਰਫ ਆ ਰਹੇ ਨੇ, ਪਹੁੰਚ ਗਏ ਘੌਂਸਲਿਆਂ ਦੇ ਵਿੱਚ। ਰਾਤ ਦਾ ਪਹਿਲਾ ਪੈਰ ਸਮਾਪਤ ਹੋਇਆ, ਗੀਤ ਗਾਉਂਦਿਆਂ ਗਾਉਂਦਿਆਂ ਸੌਂ ਗਏ। ਰਾਤ ਦਾ ਚੌਥਾ ਪੈਰ ਆਰੰਭ ਹੋਇਆ, ਗੀਤ ਗਾਉਂਦਿਆਂ ਗਾਉਂਦਿਆਂ ਉੱਠ ਬੈਠੇ ਨੇ, ਚਾਹੇ ਚਾਹੁੰਦੇ ਹੋਇਆ ਨਗਮੇ ਅਲਪਦੇ ਹੋਇਆ। ਜ਼ਰਾ ਚਾਨਣਾ ਹੋ ਗਿਆ, ਪ੍ਰਕਾਸ਼ ਹੋ ਗਿਆ, ਤੂੰ ਗੀਤ ਗਾਉਂਦੇ ਹੋਇਆ ਰਿਜ਼ਕ ਦੀ ਤਲਾਸ਼ ਦੇ ਚ ਨਿਕਲ ਪਏ ਨੇ। ਸਾਰਾ ਦਿਨ ਰੋਜ਼ੀ ਕਮਾਉਂਦੇ ਰਹੇ, ਰਿਜ਼ਕ ਲੱਭਦੇ ਰਹੇ। ਸ਼ਾਮਾਂ ਪੈ ਗਈਆਂ, ਫਿਰ ਚਾਹੇ ਚਾਹੁੰਦੇ ਹੋਏ ਨਗਮੇ ਗਾਉਂਦੇ ਹੋਏ ਆਪਣੇ ਘੌਂਸਲਿਆਂ ਦੀ ਤਰਫ। ਰਾਤ ਦਾ ਪਹਿਲਾ ਪੈਰ ਸਮਾਪਤ ਹੋਇਆ, ਗੀਤ ਗਾਉਂਦਿਆਂ ਗਾਉਂਦਿਆਂ ਸੌਂ ਗਏ। ਰਾਤ ਦਾ ਚੌਥਾ ਪੈਰ ਆਰੰਭ ਹੋਇਆ, ਪੋਹ ਫੁੱਟੀ, ਗੀਤ ਗਾਉਂਦਿਆਂ ਗਾਉਂਦਿਆਂ ਉੱਠ ਬੈਠੇ ਨੇ, ਚਾਨਣਾ ਹੋ ਗਿਆ, ਨਗਮੇ ਅਲਾਪਦੇ ਹੋਏ ਘੌਂਸਲਿਆਂ ਨੂੰ ਛੱਡ ਕੇ ਰਿਜ਼ਕ ਦੀ ਤਲਾਸ਼ ਦੇ। ਇਸ ਵਾਸਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇੱਥੇ ਬੜਾ ਸੁੰਦਰ ਵਾਕ ਹੈ, ਹਾਂ ਬਲਹਾਰੀ ਤਿੰਨਾ ਪੰਛੀਆਂ, ਜੰਗਲ ਜਿੰਨਾ ਵਾਸ, ਕੱਕਰ ਚੁੱਗਣ ਥਲ ਵਸਣ, ਰੱਬ ਨਾ ਛੋੜਨ ਵਾਸ। ਅਕਬਰ ਨੇ ਬੀਰਬਲ ਤੇ ਸਵਾਲ ਕੀਤਾ ਸੀ, ਬੀਰਬਲ ਕਦੋਂ ਸੌਣਾ ਚਾਹੀਦਾ, ਕਦੋਂ ਜਾਗਣਾ ਚਾਹੀਦਾ। ਬੀਰਬਲ ਨੇ ਕਿਹਾ, ਜਹਾਂ ਪਨਾਹ, ਜਦ ਪੰਛੀ ਸੌ ਜਾਂਦੇ ਨੇ ਸੌ ਜਾਣਾ ਚਾਹੀਦਾ, ਜਦ ਪੰਛੀ ਉੱਠ ਬੈਠਦੇ ਨੇ ਉੱਠ ਬੈਠਣਾ ਚਾਹੀਦਾ। ਪੰਛੀਆਂ ਦਾ ਸੌਣਾ ਤੇ ਜਾਗਣਾ ਪ੍ਰਾਕਿਰਤਿਕ ਹੈ, ਕੁਦਰਤੀ ਹੈ, ਰੱਬੀ ਨਿਯਮ ਦੇ ਮੁਤਾਬਕ ਹੈ। ਮੈਂ ਇੱਕ ਦਫਾ ਫਿਰ ਅਰਜ਼ ਕਰਾਂ, ਪਸ਼ੂ ਸੁੱਖ ਦੇ ਚ ਜੀ ਰਹੇ ਨੇ। ਜਿਵੇਂ ਮੈਂ ਅਰਜ਼ ਕੀਤੀ, ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਰਹੇ ਨੇ, ਕੱਲ੍ਹ ਵਾਸਤੇ ਪੰਛੀਆਂ ਕੋਲ ਕੁਛ ਵੀ ਨਹੀਂ ਹੈ, ਲੇਕਿਨ ਗੀਤ ਗਾਉਂਦਿਆਂ ਹੋਇਆਂ ਆ ਰਹੇ ਨੇ ਆਪਣੇ ਘਰ, ਕੱਲ੍ਹ ਵਾਸਤੇ ਕੁਛ ਵੀ ਨਹੀਂ ਹੈ, ਗੀਤ ਗਾਉਂਦਿਆਂ ਗਾਉਂਦਿਆਂ ਸੌਂ ਗਏ, ਸਵੇਰੇ ਗੀਤ ਗਾਉਂਦਿਆਂ ਗਾਉਂਦਿਆਂ ਉੱਠੇ ਨੇ, ਫਿਰ ਗੀਤ ਗਾਉਂਦਿਆਂ ਗਾਉਂਦਿਆਂ ਨਗਮੇ ਅਲਾਪਦਿਆਂ ਹੋਇਆਂ ਰਿਜ਼ਕ ਦੀ ਤਲਾਸ਼। ਹਜ਼ਾਰਾਂ ਤਰ੍ਹਾਂ ਦੀਆਂ ਚਿੰਤਾਵਾਂ ਲੈ ਕੇ ਮਨੁੱਖ ਸ਼ਾਮ ਨੂੰ ਆਪਣੇ ਘਰ ਆਉਂਦਾ, ਆਮ ਮਨੁੱਖਾਂ ਦੇ ਹਾਲਾਤ। ਹਜ਼ਾਰਾਂ ਤਰ੍ਹਾਂ ਦੇ ਸਿਆਪੇ ਲੈ ਕੇ ਰਾਤ ਨੂੰ ਸੌਂਦਾ, ਹਜ਼ਾਰਾਂ ਤਰ੍ਹਾਂ ਦੇ ਦੁਖੜੇ ਬਖੇੜੇ ਲੈ ਕੇ ਸਵੇਰੇ ਉੱਠਦਾ, ਹਜ਼ਾਰਾਂ ਤਰ੍ਹਾਂ ਦੇ ਗਮ ਲੈ ਕੇ ਘਰੋਂ ਨਿਕਲਦਾ, ਤੇ ਹਜ਼ਾਰਾਂ ਤਰ੍ਹਾਂ ਦੇ ਰੋਣੇ ਲੈ ਕੇ ਸ਼ਾਮ ਨੂੰ ਘਰ ਵਾਪਸ ਆਉਂਦਾ। ਮਨੁੱਖ ਕੋਲ ਇਸ ਤੋਂ ਇਲਾਵਾ ਹੋਰ ਹੈ ਕੀ? ਜਦਕਿ ਇਸਦੇ ਕੋਲ ਸੱਤ ਪੀੜ੍ਹੀਆਂ ਦੇ ਵੀ ਖਾਣ ਵਾਸਤੇ ਹੋਵੇ, ਕੱਲ੍ਹ ਵਾਸਤੇ ਵੀ ਬਥੇਰਾ, ਕਈ ਸਾਲਾਂ ਵਾਸਤੇ ਹੈ, ਫਿਰ ਵੀ ਰੋਂਦਾ ਆ ਰਿਹਾ ਘਰ, ਫਿਰ ਵੀ ਹੌਕੇ ਭਰਦਾ ਆ ਰਿਹਾ। ਪੰਛੀਆਂ ਕੋਲ ਤੇ ਕੱਲ੍ਹ ਵਾਸਤੇ ਵੀ ਕੁਛ ਨਹੀਂ, ਫਿਰ ਵੀ ਗੀਤ ਗਾਉਂਦੇ ਹੋਏ ਆ ਰਹੇ ਨੇ। ਪੰਛੀਆਂ ਕੋਲ ਤੇ ਕੱਲ੍ਹ ਵਾਸਤੇ ਵੀ ਕੁਛ ਨਹੀਂ, ਫਿਰ ਵੀ ਗੀਤ ਗਾਉਂਦਿਆਂ ਗਾਉਂਦਿਆਂ ਸੌ ਰਹੇ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ ਤੇ ਲੰਗਮੱਲਾ ਪਹਿਲਾ, ਪਰਿੰਦੇ ਨਾ ਗਿਰਹਿ ਜ਼ਰ, ਦਰਖਤ ਆਬ ਆਸ ਕਰ, ਦੇਹੰਦ ਸੋਹੀ ਏਕ ਤੋਂ ਹੀ ਏਕ ਤੋਂ ਹੀ। ਇਨ੍ਹਾਂ ਕੋਲ ਧਨ ਸੰਪਦਾ ਨਹੀਂ ਹੈ, ਪਰ ਇਤਨਾ ਪਤਾ ਹੈ, ਅੱਜ ਮਿਲਿਆ ਤੇ ਕੱਲ ਮਿਲੇਗਾ ਮਿਲੇਗਾ, ਅੱਜ ਰਿਜ਼ਕ ਮਿਲਿਆ ਕੱਲ ਮਿਲੇਗਾ। ਮਨੁੱਖ ਬੜਾ ਚਿੰਤਾਤੁਰ ਹੈ, ਅੱਜ ਗੱਲ ਬਣੀਏ ਸ਼ਾਇਦ ਕੱਲ ਨਾ ਬਣੇ, ਸ਼ਾਇਦ ਨਾ ਬਣੇ। ਮਨੁੱਖ ਤੇ ਹਜ਼ਾਰਾਂ ਸਾਲ ਦਾ ਇੰਤਜ਼ਾਮ ਕਰਦਾ, ਭਾਵੇਂ ਜੀਵਣਾ ਦੋ ਚਾਰ ਦਿਨ ਦਾ ਹੋਵੇ, ਬੜਾ ਕੁਛ ਕਰਦਾ, ਬੜਾ ਅਡੰਬਰ ਹੈ, ਪਰ ਇਤਨੇ ਬਾਵਜੂਦ ਵੀ ਦੁਖੀ ਹੈ। ਜਿਤਨਾ ਸਿਆਣਾ ਹੈ ਉਤਨਾ ਦੁਖੀ ਹੈ, ਜਿਤਨਾ ਧਨਵਾਨ ਹੈ ਉਤਨਾ ਦੁਖੀ ਹੈ। ਚਾਣਕ ਰਿਸ਼ੀ ਦਾ ਅਨੁਭਵ ਮੈਂ ਤੁਹਾਡੇ ਸਾਹਮਣੇ ਰੱਖਾਂ। ਉਹ ਕਹਿੰਦਾ, ਚੋਟੀ ਦਾ ਧਨਵਾਨ ਬਣ ਕੇ ਹੀ ਪਤਾ ਚੱਲਦਾ ਕਿ ਮੈਂ ਅੰਦਰੋਂ ਕਿਤਨਾ ਗਰੀਬ ਹਾਂ, ਮੁਫਲਿਸ ਹਾਂ, ਉਂਝ ਨਹੀਂ ਪਤਾ ਚੱਲਦਾ। ਇੱਕ ਗਰੀਬ ਬੰਦਾ ਬਾਹਰ ਦੀ ਗਰੀਬੀ ਨਾਲ ਉਲਝਿਆ ਹੋਇਆ ਹੈ, ਇੱਕ ਮੁਫਲਿਸ ਮਨੁੱਖ ਬਾਹਰ ਦੀ ਮੁਫਲਿਸੀ ਨਾਲ ਉਲਝਿਆ ਹੋਇਆ। ਬੜੇ ਧਿਆਨ ਨਾਲ ਸੁਣਨਾ, ਬਹੁਤ ਸਾਰੀ ਧਨ ਸੰਪਦਾ ਪ੍ਰਾਪਤ ਕਰਕੇ ਮਨੁੱਖ ਨੂੰ ਆਪਣੇ ਅੰਦਰ ਦੀ ਗਰੀਬੀ ਦਾ ਪਤਾ ਚੱਲਦਾ, ਮੁਫਲਿਸੀ ਦਾ ਪਤਾ ਚੱਲਦਾ ਵੀ ਕੁਛ ਵੀ ਨਹੀਂ, ਸਭ ਕੁਛ ਪ੍ਰਾਪਤ ਕਰਕੇ ਪਤਾ ਚੱਲਦਾ ਕੁਛ ਵੀ ਨਹੀਂ ਮਿਲਿਆ, ਕੁਛ ਵੀ ਨਹੀਂ ਮਿਲਿਆ। ਬਹੁਤ ਵੱਡੀ ਤਾਕਤ ਪ੍ਰਾਪਤ ਕਰਕੇ ਹੀ ਆਪਣੇ ਅੰਦਰ ਦੀ ਕਮਜ਼ੋਰੀ ਦਾ ਪਤਾ ਚੱਲਦਾ। ਦੁਨੀਆਂ ਦੇ ਬੜੇ ਸ਼ਕਤੀਸ਼ਾਲੀ ਮਨੁੱਖ ਮੰਨੇ ਜਾਣ ਵਾਲੇ ਅੰਦਰੋਂ ਬੜੇ ਭੈਭੀਤ ਆਉਂਦੇ ਸਨ, ਰਾਤ ਨੂੰ ਸੁਪਨੇ ਵੀ ਉਹਨਾਂ ਨੂੰ ਡਰਾਉਣੇ ਆਉਂਦੇ ਸਨ। ਬਹੁਤ ਵੱਡੀ ਤਾਕਤ ਪ੍ਰਾਪਤ ਕਰਕੇ ਹੀ ਅੰਦਰ ਦੀ ਕਮਜ਼ੋਰੀ ਦਾ ਪਤਾ ਚੱਲਦਾ। ਬਹੁਤ ਵੱਡੀ ਧਨ ਸੰਪਦਾ ਪ੍ਰਾਪਤ ਕਰਕੇ ਅੰਦਰ ਦੀ ਗਰੀਬੀ ਦਾ ਪਤਾ ਚੱਲਦਾ ਔਰ ਬਹੁਤ ਵੱਡਾ ਗਿਆਨ ਪ੍ਰਾਪਤ ਕਰਕੇ ਅੰਦਰ ਦੇ ਅਗਿਆਨ ਤੇ ਮੂਰਖਤਾ ਦਾ ਪਤਾ ਚੱਲਦਾ। ਜਿਹੜਾ ਮਨੁੱਖ ਅਜੇ ਬਾਹਰੋਂ ਹੀ ਮੂਰਖ ਹੈ ਉਹਨੂੰ ਅੰਦਰ ਦੀ ਮੂਰਖਤਾ ਦਾ ਕੀ ਪਤਾ ਚੱਲੇਗਾ। ਬਹੁਤ ਸਾਰਾ ਗਿਆਨ ਪ੍ਰਾਪਤ ਕਰਕੇ ਪਤਾ ਚੱਲਦਾ ਮੈਂ ਕੁਛ ਵੀ ਨਹੀਂ ਜਾਣਦਾ, ਕੁਛ ਵੀ ਨਹੀਂ ਜਾਣਦਾ, ਆਪਣੇ ਅਗਿਆਨ ਦਾ ਪਤਾ ਚੱਲਦਾ। ਕੀ ਹੋਇਆ ਸਾਗਰ ਦੇ ਵਿੱਚ ਇੱਕ ਚਮਚ ਪਾਣੀ ਦੀ ਮਿਲ ਵੀ ਗਈ ਤੂੰ, ਮੇਰੀ ਜਾਣਕਾਰੀ ਇਸ ਤੋਂ ਜ਼ਿਆਦਾ ਨਹੀਂ ਹੋ ਸਕਦੀ, ਮਨੁੱਖ ਐਸਾ ਸਮਝਦਾ। ਮੈਂ ਇੱਕ ਦਫਾ ਫਿਰ ਦੁਹਰਾਵਾਂ, ਬਹੁਤ ਸਾਰੀ ਧਨ ਸੰਪਦਾ ਪ੍ਰਾਪਤ ਕਰਕੇ ਹੀ ਪਤਾ ਚੱਲਦਾ ਆਪਣੀ ਅੰਦਰ ਦੀ ਗਰੀਬੀ ਦਾ। ਜਿਸ ਨੂੰ ਅਜੇ ਅੰਦਰ ਦੀ ਮੁਫਲਿਸੀ ਦਾ ਪਤਾ ਨਹੀਂ ਚੱਲ ਰਿਹਾ, ਉਹ ਜੇ ਬਾਹਰੋਂ ਵੀ ਮੁਫਲਿਸ ਹੋਵੇਗਾ, ਗਰੀਬ ਹੋਵੇਗਾ, ਉਸੇ ਚ ਹੀ ਉਲਝਿਆ। ਵਿਚਾਰੇ ਨੂੰ ਵਕਤ ਹੀ ਕੋਈ ਨਹੀਂ, ਸਮਾਂ ਹੀ ਕੋਈ ਨਹੀਂ, ਉਸੇ ਚ ਹੀ ਪੂਰਤੀ ਕਰਨ ਦੇ ਭਾਈ ਦੌੜ ਹੈ ਉਸਦੀ। ਬਹੁਤ ਕੁਛ ਪ੍ਰਾਪਤ ਕਰਕੇ ਪਤਾ ਚੱਲਦਾ ਕੁਛ ਵੀ ਨਹੀਂ ਆ ਮੈਂ, ਕੁਛ ਵੀ ਨਹੀਂ ਆ, ਅੰਦਰ ਦੀ ਮੁਫਲਸੀ ਦਾ ਪਤਾ ਚੱਲਦਾ। ਬੜੇ ਬੜੇ ਧਨਾੜ ਜੇ ਚਿੰਤਾਤੁਰ ਹੋ ਜਾਂਦੇ ਨੇ, ਪਰੇਸ਼ਾਨ ਹੋ ਜਾਂਦੇ ਨੇ, ਸਭ ਕੁਛ ਮਿਲ ਕੇ ਪਤਾ ਚੱਲ ਜਾਂਦਾ ਕੁਛ ਵੀ ਨਹੀਂ ਮਿਲਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਬੜੇ ਬੜੇ ਜੋ ਦੀਸੇ ਲੋਗ ਪਿੰਨ ਕੋ ਵਿਆਪੇ ਚਿੰਤਾ ਲੋ, ਬੜੇ ਭਾਰੀ ਚਿੰਤਾ। ਬਹੁਤ ਸਾਰੀ ਧਨ ਸੰਪਦਾ ਪ੍ਰਾਪਤ ਕਰਕੇ ਹੀ ਪਤਾ ਚੱਲਦਾ ਅੰਦਰ ਦੀ ਮੁਫਲਸੀ ਦਾ, ਕੁਛ ਵੀ ਨਹੀਂ ਆ ਮੈਂ। ਬਹੁਤ ਵੱਡੀ ਸ਼ਕਤੀ ਪ੍ਰਾਪਤ ਕਰਕੇ ਹੁਕਮਰਾਨ ਬਣ ਕੇ ਹੀ ਪਤਾ ਚੱਲਦਾ ਅੰਦਰ ਦੀ ਕਮਜ਼ੋਰੀ ਦਾ, ਕੁਛ ਵੀ ਨਹੀਂ ਆ। ਬਹੁਤ ਸਾਰਾ ਗਿਆਨ ਪ੍ਰਾਪਤ ਕਰਕੇ ਹੀ ਚੱਲਦਾ ਅੰਦਰ ਦੀ ਮੂਰਖਤਾ ਦਾ, ਮੂਰਖਤਾ ਦਾ, ਕੁਛ ਵੀ ਨਹੀਂ, ਕੁਛ ਵੀ ਨਹੀਂ। ਕੀ ਹੈ ਮੇਰੇ ਕੋਲ ਗਿਆਨ? ਕੁਛ ਵੀ ਨਹੀਂ ਹੈ। ਉਸਤਾਦ ਜ਼ੌਕ ਬਹਾਦਰ ਸ਼ਾਹ ਜ਼ਫਰ ਦੇ ਦਰਬਾਰੀ ਸ਼ਾਇਰ ਸਨ, ਅਮੀਰ ਮਿਨਾਈ, ਮਿਰਜ਼ਾ ਗਾਲਬ, ਉਸਤਾਦ ਜ਼ੌਕ, ਇਸ ਤਰ੍ਹਾਂ ਦੇ ਬੜੇ ਕੀਮਤੀ ਦਿਮਾਗ ਰੱਖਣ ਵਾਲੇ ਮਨੁੱਖ ਬਹਾਦਰ ਸ਼ਾਹ ਦੇ ਸਾਥੀ ਆਉਂਦੇ ਸਨ। ਉਸਤਾਦ ਜ਼ੌਕ ਕਹਿੰਦਾ, ਹਮ ਜਾਣਤੇ ਥੇ ਕਿ ਇਲਮ ਸੇ ਕੁਛ ਜਾਣੇਂਗੇ, ਜਾਣਾ ਤੋ ਯੇ ਜਾਣਾ ਕਿ ਨਾ ਜਾਣਾ ਕੁਛ ਵੀ। ਕਹਿੰਦਾ ਜਾਣ ਜਾਣ ਕੇ ਮੈਂ ਇਹ ਜਾਣਿਆ ਕਿ ਮੈਂ ਕੁਛ ਵੀ ਨਹੀਂ ਜਾਣਦਾ, ਕੁਛ ਵੀ ਨਹੀਂ ਜਾਣਦਾ। ਜਾਣ ਜਾਣ ਕੇ ਮੈਨੂੰ ਆਪਣੀ ਅੰਦਰ ਦੀ ਮੂਰਖਤਾ ਦਾ ਹੀ ਪਤਾ ਚੱਲਿਆ। ਪੜ੍ਹ ਲਿਖ ਕੇ ਸਿਆਣਾ ਬਣ ਕੇ ਮੈਨੂੰ ਅੰਦਰ ਦੀ ਇਆਣਪ ਦਾ ਹੀ ਪਤਾ ਚੱਲਿਆ। ਔਰ ਜਿਸ ਨੂੰ ਆਪਣੀ ਅੰਦਰ ਦੀ ਇਆਣਪ ਦਾ ਪਤਾ ਚੱਲ ਗਿਆ, ਮੂਰਖਤਾ ਦਾ ਪਤਾ ਚੱਲ ਗਿਆ, ਸਮਝ ਲੈਣਾ ਸਿਆਣਾ। ਔਰ ਕਦੀ ਕਬੂਲ ਵੀ ਨਹੀਂ ਕਰੇਗਾ ਕਿ ਮੈਂ ਸਿਆਣਾ, ਕਿਉਂਕਿ ਉਹਨੂੰ ਆਪਣੀ ਅੰਦਰ ਦੀ ਮੂਰਖਤਾ ਦਿਖਾਈ ਦਿੰਦੀ ਹੈ, ਅੰਦਰ ਦਾ ਅਗਿਆਨ ਦਿਖਾਈ ਦਿੰਦਾ ਹੈ। ਇਤਨਾ ਭਾਰੀ ਗਿਆਨ ਹੈ ਜਗਤ ਵਿਚ, ਕੀ ਹੈ ਮੇਰੇ ਕੋਲ? ਇੱਕ ਚਮਚ ਪਾਣੀ ਦੀ ਮਿਲ ਵੀ ਗਈ ਤੇ ਕੀ ਹੈ? ਬਹੁਤ ਵੱਡਾ ਗਿਆਨ ਪ੍ਰਾਪਤ ਕਰਕੇ ਹੀ ਪਤਾ ਚੱਲਦਾ ਅੰਦਰ ਦੇ ਅਗਿਆਨ ਦਾ। ਬਹੁਤ ਵੱਡੀ ਧਨ ਸੰਪਦਾ ਪ੍ਰਾਪਤ ਕਰਕੇ ਹੀ ਪਤਾ ਚੱਲਦਾ ਅੰਦਰ ਦੀ ਮੁਫਲਸੀ ਦਾ, ਗਰੀਬੀ ਦਾ। ਮੈਂ ਫਿਰ ਅਰਜ਼ ਕਰਾਂ, ਜਿਹਨੂੰ ਅਜੇ ਅੰਦਰ ਦੀ ਮੁਫਲਸੀ ਗਰੀਬੀ ਦਾ ਨਹੀਂ ਪਤਾ ਚੱਲਿਆ, ਅਜੇ ਬਾਹਰੋਂ ਵੀ ਗਰੀਬ ਹੋਵੇਗਾ। ਇਹ ਵੀ ਮੈਂ ਅਰਜ਼ ਕਰਦਾ, ਅਜੇ ਬਾਹਰੋਂ ਵੀ ਮੁਫਲਿਸ ਹੋਵੇਗਾ। ਮੈਨੂੰ ਇੱਕ ਇਸ ਸੰਬੰਧਿਤ ਛੋਟੀ ਜਿਹੀ ਗਾਥਾ ਚੇਤੇ ਆਈ ਹੈ, ਸ਼ਾਇਦ ਗੱਲ ਸਪਸ਼ਟ ਹੋ ਜਾਏ। ਏਥਨ ਦੇ ਬਾਜ਼ਾਰਾਂ ਵਿਚ ਸਿਕੰਦਰ ਆਜ਼ਮ, ਫਾਤੇ ਆਜ਼ਮ, ਮਹਾਨ ਸਿਕੰਦਰ, ਉਹਦਾ ਜਲੂਸ ਕੱਢਿਆ ਜਾ ਰਿਹਾ ਸੀ, ਸਵਾਰੀ ਨਿਕਲ ਰਹੀ ਸੀ। ਇੱਕ ਸੰਵਾਰੇ ਹੋਏ, ਸ਼ਿੰਗਾਰੇ ਹੋਏ ਹਾਥੀ ਤੇ ਉਹਨੂੰ ਬਿਠਾਇਆ ਗਿਆ, ਬਈ ਉੱਚਾ ਸਾਰਿਆਂ ਨੂੰ ਦਿਖਾਈ ਦੇਵੇ। ਤੇ ਉਸ ਜ਼ਮਾਨੇ ਚ ਹਜ਼ਾਰਾਂ ਦੀ ਤਾਦਾਦ ਦੀ ਦੁਨੀਆ ਉਮੜੀ ਦੇਖਣ, ਫਾਤੇ ਆਜ਼ਮ ਹੈ, ਸਿਕੰਦਰ ਮਹਾਨ ਹੈ, ਲੰਘ ਰਿਹਾ ਇਹਦਾ ਹਾਥੀ। ਲੋਕੀ ਸ਼ਾਹੀ ਅਦਾਬ ਜੁਗ ਜੁਗ ਕੇ ਸਲਾਮਾਂ ਕਰਦੇ ਨੇ, ਖੜੇ ਹੋ ਕੇ ਫਰਸ਼ੀ ਸਲਾਮ ਕਰਦੇ ਨੇ, और ये सारियां दा सलाम लेके खुश हो रहे हैं भी ये दुनिया मेरे अगों झुक रही है, सारियां दे सिर झुक रहे हैं, सारे सलामां कर रहे हैं। चलदियां चलदियां इहदी एक निगाह पई एक बंदे ते, बैठा सी किसे मस्जिद च, वो खड़ा भी नहीं होया, सलाम करना ते एक पासे खड़ा भी नहीं होया, जामा भी लीरां लीरां सी, तन दा चोला भी पाटिया होया सी, उहदे बस्तर ही दसदे पए सन कि बाहरों मुफलिस है, गरीब है। सिकंदर दे मन विच ख्याल आया ऐसा निमाणा निताणा बंदा खड़ा नहीं होया, इनू वेख के होर कई गुस्ताखी करनगे, हाथी रुकवाया। ते हाथी ते बोलदे बैठिया ये आख्या, ऐ मंगते तेरी शामत ते नहीं आई, तू शाही अदाब नहीं जानदा, इथों दे रस्मों रिवाज नहीं जानदा, इतना उच्चा ते क्रोधित होके सिकंदर बोले। फकीर दी अखां खुलियां, उस बंदे दी अखां खुलियां, उसने देखिया, पर उन्हें यह भी पता हुंदा सी, फकीरां नूं पता हुंदा है राज हट योग हट बाल हट इन्हां दा उन्हां नूं ज्ञान हुंदा है, पता हुंदा है। एकदम पैंतरा बदल के इस मस्ताने ने इंज आख्या, सिकंदर मैं तेरा मस्तक देख रहा सी, तेरे मथे दियां लकीरां दसदियां अजे ते तेनू कुछ नहीं मिलिया, तेनू हजारां गुणा ज्यादा मिलेगा, अजे ते तू कुछ भी मुल्क फतेह नहीं कीते, बड़े करेगा। सिकंदर सोची पे गए ते कोई नजूमी है ज्योतिषी है, ये तो कोई भविष्यवक्ता है, मैं एवें इसनु मंगता कह बैठा ते ताड़ना कीती है। हाथी ते बैठिया होया सिकंदर कहिंदा, फकीर साई होर मेरे मस्तक दे की रखिया है दसो। हुण पहले सिकंदर ने मंगता आखिया सी, हुण फकीर साई कह रहे है, गरज मनुख नु की दा की बना दिंदी है। फकीर साई होर मेरे मस्तक दे च की लिखे है, वो मस्ताना फकीर कहने लगा, बहुत कुछ लिखे आया है, बहुत कुछ मैं दे सकदा, एक शर्त है, हाथी तो थल्ले उतर इथे मेरे कोल। सिकंदर सोची पै गया, बड़े खून खराबे करने पैने, लड़ाइया लड़निया पैने, किधरे मुल्क फतेह आंदे ने ते दफीने धन संपदा मिलदी है, इहदे असीस दे नाल इहदे आशीर्वाद दे नाल इहदे वर दे नाल जे गल बनदी है, सौदा सस्ता ही है महंगा नहीं है। हाथी तो थल्ले उतरिया, फकीर दे कोल चला गया, आखिया, फकीर साई मेरे मत्थे छोर की लिखिया है, मेरियां रेखावां की कहंदियां ने, मैं होर कितने मुल्क फतेह करने ने, होर केड़े केड़े दफीने मैनू मिलणगे, तुसी मैनू की दे सकदे हो। फकीर कहण लगा, सिकंदर मैं बहुत कुछ तैनू दे सकदा, बहुत कुछ ते बहुत कुछ मैं तैनू दस सकदा, लेकिन देण दी ते दसण दी मेरी एक शर्त है कि तू मेरे अगों झोली अड़ के खड़ा हो जा, मैं तेरी झोली च पावांगा। शर्म ते एक दफा आई सिकंदर नूं भी, इन्नी पीड़ दे च इस मुफलिस हाल बंदे दे अगों मैं झोली अड़ के खड़ा हुआ, शर्म ते आई। फिर सोचदा, सौदा सस्ता ही है महंगा नहीं है, अंजोली अड़के खड़ा हो गया। फाते आजम महान सिकंदर, वक्त दा इतना शक्तिशाली मनुख जो झोली अड़के खड़ा होया, फकीर भी बिस्माद दे चला गया, समाधि चला गया, हैरान हो गया। काफी देर तक जब उसने अखां नहीं खोलियां तो सिकंदर कहंदा है, फकीर साईं छेती करो, मैं जाना है, जो कुछ देना है छेती दो। ਫਕੀਰ ਅੱਖਾਂ ਖੋਲਦਾ ਤੇ ਕਹਿੰਦਾ ਜਾ ਮੰਗਤੇ ਮੈਂ ਤੈਨੂੰ ਕੱਖ ਨਹੀਂ ਦੇਣਾ, ਤੂੰ ਮੈਨੂੰ ਮੰਗਤਾ ਆਖਿਆ ਸੀ, ਮੈਂ ਤੈਨੂੰ ਮੰਗਤਾ ਸਾਬਿਤ ਕੀਤਾ। ਮੰਗਤੇ ਕੋਲੋਂ ਮੰਗ ਰਿਹਾ, ਤੂੰ ਆਪਣੇ ਆਪ ਨੂੰ ਸ਼ਹਿਨਸ਼ਾਹ ਕਹਿੰਦਾ, ਬਾਦਸ਼ਾਹ ਕਹਿੰਦਾ, ਮੈਂ ਤੈਨੂੰ ਅਹਿਸਾਸ ਕਰਾਉਣਾ ਇਸ ਵੱਡੀ ਭੀੜ ਦੇ, ਤੇਰੇ ਜੈਸਾ ਕੋਈ ਮੰਗਤਾ ਨਹੀਂ, ਤੇਰੇ ਜੈਸਾ ਕੋਈ ਭਿਖਾਰੀ ਨਹੀਂ, ਮੈਂ ਤੈਨੂੰ ਇਹ ਅਹਿਸਾਸ ਕਰਾਉਣਾ ਸੀ। ਮੈਨੂੰ ਤੂੰ ਮੰਗਤਾ ਆਖਿਆ ਜਦ ਮੈਂ ਤੇਰੇ ਕੋਲ ਕੁਛ ਮੰਗਿਆ ਵੀ ਨਹੀਂ, ਤੇ ਤੂੰ ਮੰਗਤੇ ਕੋਲੋਂ ਮੰਗ ਰਿਹਾ, ਤੂੰ ਖੁਦ ਸੋਚ, ਤੂੰ ਸ਼ਹਿਨਸ਼ਾਹ ਕਿ ਮਹਾਂ ਮੰਗਤਾ ਹੈ। ਕਹਿੰਦੇ ਬੜੀ ਚੋਟ ਲੱਗੀ ਸੀ ਸਿਕੰਦਰ ਨੂੰ, ਪਰ ਥੋੜਾ ਜਿਹਾ ਸਿਆਣਾ ਸੀ, ਸੂਝਵਾਨ ਸੀ, ਬਰਦਾਸ਼ਤ ਕਰ ਗਿਆ, ਚੋਟ ਸਹਾਰ ਗਿਆ, ਕਿਉਂਕਿ ਥੋੜੀ ਜਿਹੀ ਅਸਲੀਅਤ ਤੇ ਜ਼ਾਹਿਰ ਹੋਈ। ਮੈਂ ਫਿਰ ਅਰਜ਼ ਕਰਾਂ, ਚੋਟੀ ਦੀ ਧਨ ਸੰਪਦਾ ਪ੍ਰਾਪਤ ਕਰਕੇ ਹੀ ਅੰਦਰ ਦੀ ਮੁਫਲਸੀ ਦਾ ਪਤਾ ਚੱਲਦਾ, ਬਸ ਧਨ ਪ੍ਰਾਪਤ ਕਰਨ ਦਾ ਇਹ ਲਾਭ ਹੈ, ਇਤਨਾ ਲਾਭ ਜ਼ਰੂਰ ਹੈ। ਬਹੁਤ ਕੁਛ ਮਿਲ ਕੇ ਹੀ ਪਤਾ ਚੱਲਦਾ, ਕੁਛ ਵੀ ਨਹੀਂ ਮਿਲਿਆ, ਅੰਦਰ ਦੀ ਗਰੀਬੀ ਦਾ ਪਤਾ ਚੱਲਦਾ। ਤੇ ਜੇ ਅੰਦਰ ਦੀ ਗਰੀਬੀ ਦਾ ਨਹੀਂ ਪਤਾ ਚੱਲਿਆ ਬਹੁਤ ਕੁਛ ਮਿਲ ਕੇ ਵੀ, ਤਾਂ ਅਜੇ ਇਹ ਫਿਰ ਮਨੁੱਖ ਬਾਹਰੋਂ ਵੀ ਗਰੀਬ ਹੈ, ਬਾਹਰੋਂ ਵੀ ਮੁਫਲਸ ਹੈ। ਸ਼ਾਇਦ ਮੁਫਲਸੀ ਬਹੁਤ ਪੁਰਾਣੀ ਹੈ, ਕਈ ਜਨਮਾਂ ਦੀ ਹੈ, ਨਹੀਂ ਤੇ ਬਹੁਤ ਸਾਰੀ ਧਨ ਸੰਪਦਾ ਪ੍ਰਾਪਤ ਕਰਕੇ ਮਨੁੱਖ ਨੂੰ ਅੰਦਰ ਦੀ ਗਰੀਬੀ ਦਾ ਪਤਾ ਚੱਲਦਾ ਹੈ, ਬਹੁਤ ਸਾਰਾ ਗਿਆਨ ਪ੍ਰਾਪਤ ਕਰਕੇ ਅੰਦਰ ਦੀ ਮੂਰਖਤਾ ਦਾ ਪਤਾ ਚੱਲਦਾ ਹੈ, ਬਹੁਤ ਸਾਰੀ ਸ਼ਕਤੀ ਪ੍ਰਾਪਤ ਕਰਕੇ ਅੰਦਰ ਦੀ ਕਮਜ਼ੋਰੀ ਦਾ ਪਤਾ ਚੱਲਦਾ ਹੈ। ਔਰ ਐਸਾ ਪਤਾ ਸਿਰਫ ਮਨੁੱਖ ਨੂੰ ਚੱਲ ਸਕਦਾ, ਪਸ਼ੂਆਂ ਨੂੰ ਨਹੀਂ। ਜਿਸ ਨੂੰ ਪਤਾ ਚੱਲਦਾ ਐਸਾ ਮਹਾਨ ਮਨੁੱਖ ਹੈ, ਮਾਮੂਲੀ ਨਹੀਂ ਹੈ। ਜਿਤਨਾ ਸਿਆਣਾ ਹੋਵੇਗਾ ਉਤਨਾ ਦੁਖੀ ਹੋਵੇਗਾ, ਮੂਰਖ ਲੋਕ ਦੁਖੀ ਨਹੀਂ ਹੁੰਦੇ, ਇਹ ਵੀ ਮੈਂ ਅਰਜ਼ ਕਰਦੇ ਹਾਂ। ਮੂੜ ਬੰਦੇ ਦੁਖੀ ਨਹੀਂ ਹੁੰਦੇ, ਜੈਸੇ ਪਸ਼ੂ ਦੁਖੀ ਨਹੀਂ ਹੁੰਦੇ, ਕਿਉਂ? ਦੁੱਖ ਨੂੰ ਮਹਿਸੂਸ ਕਰ ਸਕਣ ਇਤਨੀ ਸਮਝ ਹੀ ਨਹੀਂ ਹੈ। ਜੀਵਨ ਦੁੱਖ ਹੈ, ਜਗਤ ਦੁੱਖ ਹੈ, ਐਸਾ ਪਤਾ ਚੱਲ ਸਕੇ ਇਤਨੀ ਸਮਝ ਹੀ ਨਹੀਂ ਹੈ। ਅਗਰ ਪਸ਼ੂ ਸੁੱਖ ਦੇ ਚ ਜੀ ਰਿਹਾ ਹੈ ਤਾਂ ਨਾ ਸਮਝੀ ਦੇ ਕਾਰਨ ਕਰਕੇ, ਇਹ ਵੀ ਮੈਂ ਅਰਜ਼ ਕਰਦੇ ਹਾਂ। ਸਾਰੇ ਪਸ਼ੂ ਸੁੱਖ ਦੇ ਚ ਜੀ ਰਹੇ ਨੇ, ਸਾਰੇ ਹੀ ਦੇਵਤੇ ਆਨੰਦ ਦੇ ਜੀ ਰਹੇ ਨੇ, ਸਾਰੇ ਸੰਤ ਆਨੰਦ ਦੇ ਜੀ ਰਹੇ ਨੇ, ਮਨੁੱਖ ਦੁਖੀ ਹੈ। ਸਿਰਫ ਇੱਕ ਮਨੁੱਖ ਨਹੀਂ, ਇੱਕ ਮੁਲਕ ਨਹੀਂ, ਸਾਰੇ ਮੁਲਕਾਂ ਦੇ ਮਨੁੱਖ ਦੁਖੀ ਨੇ। ਬਾਲੀ ਰੋਵੇ ਨਾਏ ਭਤਾਰ, ਨਾਨਕ ਦੁਖੀਆ ਸਭ ਸੰਸਾਰ। ਆਖਿਰ ਮਹਾਤਮਾ ਬੁੱਧ ਰਾਜਕੁਮਾਰ ਸੀ ਨਾ, ਰਾਜੇ ਦਾ ਲੜਕਾ ਸੀ, ਯਸ਼ੋਦਨ ਦਾ ਲੜਕਾ ਸੀ, ਬਿਹਾਰ ਦੀ ਇੱਕ ਛੋਟੀ ਜਿਹੀ ਸਟੇਟ ਉਹਦੇ ਮਾਲਕ ਸਨ। ਧਨ ਸੰਪਦਾ ਦੀ ਕਮੀ ਨਹੀਂ ਸੀ, ਤਾਕਤ ਵੀ ਸੀ ਕੋਲ, ਫੌਜ ਵੀ ਸੀ, ਔਰ ਉਸ ਵਕਤ ਦੀ ਚੰਗੀ ਤੋਂ ਚੰਗੀ ਜਿਹੜੀ ਵਿਦਿਆ ਹੋ ਸਕਦੀ ਸੀ ਉਹ ਮਹਾਤਮਾ ਬੁੱਧ ਨੇ ਹਾਸਲ ਕੀਤੀ ਸੀ, ਪੜ੍ਹਿਆ ਲਿਖਿਆ ਵੀ ਸੀ। ਲੇਕਿਨ ਸਭ ਕੁਛ ਪ੍ਰਾਪਤ ਕਰਕੇ ਪਤਾ ਚੱਲਿਆ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ। ਉਹਨੂੰ ਅੰਦਰ ਦੀ ਗਰੀਬੀ ਦਾ ਪਤਾ ਚੱਲ ਗਿਆ। ਇੱਕ ਬੁੱਢੇ ਨੂੰ ਦੇਖ ਕੇ ਉਹਨੂੰ ਜੀਵਨ ਦੀ ਅਸਲੀਅਤ ਦਾ ਪਤਾ ਚੱਲ ਗਿਆ। ਇੱਕ ਅਰਥੀ ਨੂੰ ਦੇਖ ਕੇ, ਮੁਰਦੇ ਨੂੰ ਦੇਖ ਕੇ ਉਹਨੂੰ ਜੀਵਨ ਦੀ ਅਸਲੀਅਤ ਦਾ ਪਤਾ ਚੱਲ ਗਿਆ। ਇੱਕ ਬਿਮਾਰ ਨੂੰ ਦੇਖ ਕੇ ਉਹਨੂੰ ਸਰੀਰ ਦੀ ਹਕੀਕਤ ਦਾ ਪਤਾ ਚੱਲ ਗਿਆ। ਰੋਜ਼ ਬਿਮਾਰ ਅਸੀਂ ਦੇਖਦੇ ਹਾਂ, ਰੋਜ਼ ਬੁੱਢਿਆਂ ਨੂੰ ਦੇਖਦੇ ਹਾਂ ਅਸੀਂ। ਅਰਥੀਆਂ ਤੇ ਕਈਆਂ ਨੇ ਹੋ ਸਕਦੇ ਆਪਣੇ ਮੋਢਿਆਂ ਤੇ ਢੋਈਆਂ ਹੋਣ, ਪਰ ਉਸ ਦੇ ਅੰਦਰ ਸੰਵੇਦਨਾ ਬੜੀ ਸੀ, ਮਹਿਸੂਸ ਕਰਨ ਦਾ ਮਾਦਾ ਬਹੁਤ ਜ਼ਿਆਦਾ ਸੀ। ਜਿਤਨਾ ਸਿਆਣਾ ਮਨੁੱਖ ਹੋਵੇਗਾ ਉਤਨਾ ਦੁਖੀ ਹੋਵੇਗਾ, ਇਹ ਵੀ ਮੈਂ ਅਰਜ਼ ਕਰਦੇ ਹਾਂ। ਔਰ ਜਗਤ ਉਸਦੇ ਲਈ ਬੇਮੈਨੀ ਹੋ ਜਾਏਗਾ। ਜਿਹਦੀ ਸਿਆਣਪ ਬਹੁਤ ਵੱਡੀ ਹੋ ਗਈ, ਮਹਾਨ ਹੋ ਗਈ, ਉਹਦੇ ਲਈ ਜਗਤ ਛੋਟਾ ਹੋ ਜਾਂਦਾ ਹੈ, ਜਗਤ ਬੇਮੈਨੀ ਹੋ ਜਾਂਦਾ, ਉਹ ਬਹੁਤ ਦੁਖੀ ਹੋ ਜਾਂਦਾ। ਮੈਂ ਪੜ੍ਹ ਰਿਹਾ ਸੀ ਇੱਕ ਦਿਨ ਗਾਲਿਬ ਨੂੰ, ਉਹ ਕਹਿੰਦਾ ਬਾਜ਼ੀ ਚਾਏ ਇਤਫਾਲ ਹੈ ਦੁਨੀਆਂ ਮੇਰੇ ਆਗੇ, ਇਹ ਸਾਰਾ ਸੰਸਾਰ ਕੀ ਇਹ ਬੱਚਿਆਂ ਦਾ ਖੇਲ, ਹੋਰ ਕੁਛ ਵੀ ਨਹੀਂ ਹੈ, ਖਿਡੌਣਿਆਂ ਨਾਲ ਖੇਡਣਾ, ਇਸ ਤੋਂ ਇਲਾਵਾ ਕੁਛ ਵੀ ਨਹੀਂ ਹੈ। ਬਾਜ਼ੀ ਚਾਏ ਇਤਫਾਲ ਹੈ ਦੁਨੀਆਂ ਮੇਰੇ ਆਗੇ, ਹੋਤਾ ਹੈ ਸ਼ਬੋ ਰੋਜ਼ ਤਮਾਸ਼ਾ ਮੇਰੇ ਆਗੇ, ਦਿਨ ਰਾਤ ਇਹ ਬੱਚਿਆਂ ਦਾ ਤਮਾਸ਼ਾ ਹੋ ਰਿਹਾ। ਤਮਾਸ਼ਾ ਕਹਿੰਦਾ ਕੋਈ ਸਿਆਣੇ ਮਨੁੱਖਾਂ ਦਾ ਤਮਾਸ਼ਾ ਵੀ ਨਹੀਂ ਹੈ, ਕੋਈ ਅਕਲਮੰਦਾਂ ਦਾ ਤਮਾਸ਼ਾ ਵੀ ਨਹੀਂ ਹੈ, ਮਾਸੂਮ ਬੱਚਿਆਂ ਦਾ ਤਮਾਸ਼ਾ ਹੈ। ਤਿਫਲ ਬੱਚੇ, ਬਾਜ਼ੀ ਚਾਹੇ ਇਤਫਾਲ, ਬਾਜ਼ੀ ਚਾਹੇ ਇਤਫਾਲ ਹੈ ਦੁਨੀਆ ਮੇਰੇ ਆ ਗਏ, ਹੋਤਾ ਹੈ ਸ਼ਬੋ ਰੋਜ਼ ਤਮਾਸ਼ਾ ਮੇਰੇ ਆ ਗਏ, ਇੱਕ ਖੇਲ ਹੈ ਔਰੰਗੇ ਸੁਲੇਮਾਨ ਮੇਰੇ ਨਜ਼ਦੀਕ। ਤਖ਼ਤ ਸੁਲੇਮਾਨੀ, ਤਖ਼ਤ ਦੇ ਲਈ ਕਿਤਨੇ ਦੁਨੀਆ ਦੇ ਚਰੋਲੇ, ਝਗੜੇ, ਖੂਨ ਖਰਾਬੇ। ਕਹਿੰਦੇ ਨਹੀਂ, ਇਹ ਵੀ ਬੱਚਿਆਂ ਦਾ ਤਮਾਸ਼ਾ ਹੈ, ਇਹ ਵੀ ਖਿਡੌਣਿਆਂ ਦੀ ਖੇਡ ਹੈ। ਇੱਕ ਖੇਲ ਹੈ ਔਰੰਗੇ ਸੁਲੇਮਾਨ ਮੇਰੇ ਨਜ਼ਦੀਕ, ਇੱਕ ਬਾਤ ਹੈ ਅਜਾਜ਼ ਮਸੀਹਾ ਮੇਰੇ ਆ ਗਏ, ਹਜ਼ਰਤ ਈਸਾ ਦੇ ਮੌਜੇ ਇਹ ਰਿਧੀਆਂ ਸਿਧੀਆਂ। ਇਹ ਵੀ ਬੱਚਿਆਂ ਦਾ ਤਮਾਸ਼ਾ ਹੈ, ਸਿਆਣੇ ਮਨੁੱਖ ਲਈ ਰਿਧੀਆਂ ਸਿਧੀਆਂ ਵੀ ਤਮਾਸ਼ਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੇ ਮਨਾ ਹੈ। ਈਸਾ ਇਸ ਤਰ੍ਹਾਂ ਦੀਆਂ ਸਿੱਧੀਆਂ ਦਿਖਾਉਂਦਾ ਸੀ, ਅੰਧੇ ਦੇ ਸਿਰ ਤੇ ਹੱਥ ਰੱਖਦਾ ਸੀ ਉਹਨੂੰ ਅੱਖਾਂ ਮਿਲ ਜਾਂਦੀਆਂ ਸਨ, ਬਿਮਾਰ ਦੇ ਸਿਰ ਤੇ ਹੱਥ ਰੱਖਦਾ ਸੀ ਉਹ ਤੰਦਰੁਸਤ ਹੋ ਜਾਂਦਾ ਸੀ। ਤੇ ਇਤਿਹਾਸ ਕਹਿੰਦਾ, ਮੁਰਦੇ ਦੇ ਸਿਰ ਤੇ ਹੱਥ ਰੱਖਦਾ ਸੀ ਉਹ ਜ਼ਿੰਦਾ ਹੋ ਜਾਂਦਾ ਸੀ। ਇਸ ਤਰ੍ਹਾਂ ਦੀ ਕਥਾ ਜੁੜੀ ਹੋਈ ਹੈ, ਮੁਰਦੇ ਦੇ ਸਿਰ ਤੇ ਹੱਥ ਰੱਖਿਆ ਉਹ ਜ਼ਿੰਦਾ ਹੋ ਗਿਆ। ਵਾਲਿਬ ਇਹ ਕਹਿ ਰਿਹਾ, ਜਿਸ ਮੁਰਦੇ ਦੇ ਸਿਰ ਤੇ ਹੱਥ ਰੱਖਿਆ ਉਹ ਜ਼ਿੰਦਾ ਹੋ ਗਿਆ, ਕਿਆ ਉਹ ਫਿਰ ਨਹੀਂ ਮਰਿਆ? ਤੇ ਜੇ ਫਿਰ ਮਰ ਗਏ ਤੇ ਈਸਾ ਵੀ ਬੱਚਿਆਂ ਦਾ ਤਮਾਸ਼ਾ ਕਰਦਾ ਰਿਹਾ, ਔਰ ਕੀ ਮੈਂ ਇਸਦੇ ਨਾਲ ਵੀ ਸਹਿਮਤ ਨਹੀਂ, ਇਹ ਵੀ ਬੱਚਿਆਂ ਦਾ ਤਮਾਸ਼ਾ। ਨਾਟਕ ਚੇਟਕ ਕੀਏ ਕੁਕਾਜਾ, ਪ੍ਰਭ ਲੋਗਨ ਕੇ ਆਵਤ ਲਾਜਾ। ਇਤਨਾ ਸਿਆਣਾ ਦਿਮਾਗ, ਰਿੱਧੀ ਸਿੱਧੀ ਬੇਮੈਨੀ ਹੋ ਗਈ ਸੀ, ਬਿਲਕੁਲ ਬੇਮੈਨੀ ਹੋ ਗਈ ਸੀ। ਇਹ ਮੈਨੂੰ ਬੰਬਈ ਦੇ ਵਿੱਚ ਇੱਕ ਮਾਤਾ ਮਿਲੀ, ਕਹਿਣ ਲੱਗੀ, ਮਸਕੀਨ ਜੀ, ਅੱਜ ਦੇ ਯੁੱਗ ਦੇ ਅਵਤਾਰੀ ਪੁਰਸ਼ ਦੇ ਦਰਸ਼ਨ ਕੀਤੇ ਨੇ? ਮੈਂ ਕਿਹਾ, ਅੱਜ ਦੇ ਯੁੱਗ ਦੇ ਅਵਤਾਰੀ ਪੁਰਸ਼ ਕੌਣ ਨੇ? ਮੈਨੂੰ ਨਹੀਂ ਪਤਾ। ਕਹਿਣ ਲੱਗੇ, ਸਾਈਂ ਬਾਬਾ। ਮੈਂ ਕਿਹਾ, ਤੂੰ ਕਿਹੜੇ ਮੀਟਰ ਨਾਲ ਵੇਖ ਰਿਹਾ? ਮੈਨੂੰ 45 ਸਾਲ ਹੋ ਗਏ ਨੇ ਕਥਾ ਕਰਦੇ ਤੇ ਬੜੇ ਬੜੇ ਸੰਤਾਂ ਦੇ ਨਾਲ ਸੰਗਤ ਕਰਦੇ ਆ, ਮੈਨੂੰ ਅਜੇ ਵੀ ਨਹੀਂ ਪਤਾ ਚੱਲਿਆ ਸੰਤ ਕਿਹਨੂੰ ਕਹਿੰਦੇ ਨੇ, ਅਵਤਾਰ ਕਿਸ ਨੂੰ ਕਹਿੰਦੇ ਨੇ। ਤੂੰ ਕਿਹੜੇ ਮੀਟਰ ਨਾਲ ਨਾਪ ਲਿਆ ਇਹ ਅਵਤਾਰ ਹੈ? ਕਹਿੰਦੇ, ਉਹਦੇ ਕੇਸਾਂ ਚੋਂ ਰਾਖ ਨਿਕਲਦੀ ਹੈ, ਉਹਦੇ ਹੱਥਾਂ ਚੋਂ ਘੜੀਆਂ ਨਿਕਲਦੀਆਂ ਨੇ, ਫੁੱਲ ਨਿਕਲਦੇ ਨੇ, ਫਲ ਨਿਕਲਦੇ ਨੇ। ਮੈਂ ਕਿਹਾ, ਬਸ ਇਹੀ? ਕਹਿੰਦੇ, ਹਾਂ ਇਹ। ਲੋਕੀ ਪ੍ਰਭਾਵਿਤ ਹੁੰਦੇ ਨੇ, ਲੱਖਾਂ ਦੀ ਤਾਦਾਦ ਦੁਨੀਆਂ ਦੇਖ ਕੇ ਦੰਗ ਰਹਿ ਜਾਂਦੀ ਹੈ। ਆਪ ਦੀ ਗਿਆਤ ਲਈ ਅਰਜ਼ ਕਰਾਂ, ਇਹ ਸਾਰੇ ਹਾਲਾਤ ਪਿੱਛੇ ਇੰਡੀਆ ਟੂਡੇ ਛਪੇ ਸਨ। ਮੁਖਤਸਰ ਮੈਂ ਅਰਜ਼ ਕਰਾਂ, ਮੈਂ ਉਸ ਮਾਂ ਨੂੰ ਸਮਝਾਇਆ, ਕਿਉਂਕਿ ਸੰਪੰਨ ਘਰਾਣੇ ਦੀ ਸੀ ਤੇ ਸਿਆਣੀ ਬੜੀ ਗਿਣੀ ਜਾਂਦੀ ਸੀ, ਤੇ ਮੈਂ ਕਿਹਾ, ਸਿਆਣੀ ਦਾ ਇਹ ਹਾਲ ਹੈ ਤੇ ਫਿਰ ਬਾਕੀਆਂ ਦਾ ਕੀ ਹਾਲ ਹੋਵੇਗਾ? ਮੈਂ ਕਿਹਾ, ਭਾਰਤ ਵਿਚ ਗੋਗੀਆ ਪਾਸ਼ਾ ਹੁੰਦਾ ਸੀ, ਅੱਜ ਕੱਲ ਉਸਦਾ ਲੜਕਾ ਹੈ ਜਾਦੂ ਸਰਕਾਰ ਹੈ। ਕਾਨਪੁਰ ਵਿਚ ਕਥਾ ਕਰਦੇ ਹੋਇਆ ਮੈਂ ਇਕ ਦਿਨ ਰਿਧੀਆਂ ਸਿੱਧੀਆਂ ਦੇ ਉੱਤੇ ਬੋਲਿਆ, ਹੱਥ ਦੀ ਕਰਾਮਾਤ, ਕਾਫੀ ਤਾਦਾਦ ਇਕੱਠ ਬੜਾ ਉੱਥੇ ਹੋ ਜਾਂਦਾ ਹੈ। ਗੋਗੀਆ ਪਾਸ਼ਾ ਦੇ ਕੰਨਾਂ ਤੱਕ ਕਿਸੇ ਨੇ ਗੱਲ ਪੁਚਾਈ, ਉੱਥੇ ਆਇਆ ਹੋਇਆ ਸੀ, ਰੋਜ਼ ਦੋ ਸ਼ੋਅ ਕਰ ਰਿਹਾ ਸੀ, ਦਿਖਾ ਰਿਹਾ ਸੀ। ਬਈ ਮਸਕੀਨ ਜੀ, ਕਹਿੰਦਾ ਇਹ ਬੱਚਿਆਂ ਦਾ ਤਮਾਸ਼ਾ ਹੈ, ਧੋਖਾ ਹੈ, ਛਲ ਹੈ। ਪਰ ਮੈਨੂੰ ਵੀ ਹੈਰਾਨਗੀ ਹੋਈ, ਦੂਜੇ ਦਿਨ ਅਕਾਲੀ ਜੀ ਦੀ ਧਰਮਸ਼ਾਲਾ ਕਥਾ ਸੁਣਨ ਉਹ ਵੀ ਆਇਆ ਤੇ 10 ਪਾਸ ਮੈਨੂੰ ਦਿੱਤੇ। ਕਹਿਣ ਲੱਗੇ, ਤੁਸੀਂ ਵੀ ਆਓ ਆਪਣੇ ਨਾਲ ਸਾਥੀਆਂ ਨੂੰ ਲੈ ਕੇ, ਜ਼ਰੂਰ ਆਓ, ਕਿਉਂਕਿ ਸ਼ਾਮ ਨੂੰ ਤੁਸੀਂ ਕਥਾ ਕਰਦੇ ਨੇ, ਇੰਡੀਆ ਦੇ ਵਿੱਚ ਅਕਸਰ ਸਵੇਰੇ ਆਉਂਦੀ, ਤੁਸੀਂ ਜ਼ਰੂਰ ਆਓ। ਜਿਸ ਢੰਗ ਨਾਲ ਉਸਨੇ ਕਿਹਾ, ਉਹਦੇ ਕਹਿਣ ਦੇ ਵਿੱਚ ਕੋਈ ਸ਼ਰਧਾ ਵੀ ਸੀ। ਮੈਂ ਕਿਹਾ, ਠੀਕ ਹੈ, ਕਿਉਂਕਿ ਉਹ ਉੱਠਿਆ ਵੀ ਤਾਂ ਜਦ ਮੈਨੂੰ ਕਹਿਣ ਲੱਗਾ, ਵੈਦਾ ਕਰੋ ਤੁਸੀਂ ਆਓਗੇ ਔਰ ਆਪਣੇ ਸਾਥੀਆਂ ਨੂੰ ਵੀ ਨਾਲ ਲਿਆਓਗੇ। ਮੈਂ ਕਿਹਾ, ਠੀਕ ਹੈ। ਗਿਆਨੀ ਕਲਿਆਣ ਸਿੰਘ ਹੁਣ ਦਾ ਜਥਾ ਸੀ, ਹੋਰ ਵੀ 3-4 ਖਾਲਸੇ ਨਾਲ ਗੁਰਮੁਖ ਸੱਜਣ, ਅਸੀਂ 10-11 ਦੇ ਕਰੀਬ ਪਹੁੰਚੇ। ਸੱਤ ਤੋਂ ਨੌ ਉਸਨੇ ਸ਼ੋਅ ਦਿਖਾਉਣਾ ਸੀ ਜਾਦੂ ਦੇ ਕਰਿਸ਼ਮੇ ਰੇਦੀਆਂ ਸਿੱਧੀਆਂ। ਸੱਤ ਦੇ ਅੱਠ ਵੱਜ ਗਏ ਤੇ ਸਟੇਜ ਤੇ ਕੁਛ ਵੀ ਨਾ, ਨਾਲ ਦੇ ਮੇਰੇ ਸਾਥੀ ਵੀ ਚੇਵੀਂ ਗਾਉਣੀਆਂ ਕਰਨ ਲੱਗ ਪਏ। ਹਾਲ ਭਰਿਆ ਹੋਇਆ, ਹਜ਼ਾਰਾਂ ਦੀ ਤਾਦਾਦ ਚ ਲੋਕੀ ਬੈਠੇ, ਵੀ ਕੈਸਾ ਬੰਦਾ ਹੈ, ਅੱਠ ਵਜੇ ਤੱਕ ਕੁਛ ਵੀ ਨਹੀਂ। ਸਾਢੇ ਅੱਠ ਹੋ ਗਏ ਤਾਂ ਹਾਲ ਦੇ ਚ ਰੋਲਾ ਵੀ ਪੈਣਾ ਸ਼ੁਰੂ ਹੋ ਗਿਆ, ਲੋਕੀ ਖੜੇ ਹੋਣੇ ਵੀ ਸ਼ੁਰੂ ਹੋ ਗਏ, ਕੁਝ ਗਾਲਾਂ ਵੀ ਕੱਢਣ ਲੱਗ ਪਏ, ਕਿਉਂਕਿ ਅਸੀਂ ਤੇ ਫ੍ਰੀ ਫੰਡ ਚ ਗਏ ਹੋਏ ਸੀ, ਬਾਕੀਆਂ ਨੇ ਵਿਚਾਰਿਆਂ ਨੇ ਪੈਸੇ ਖੁੱਲੇ ਖਰਚ ਕੀਤੇ ਹੋਏ ਸਨ, ਔਖੇ ਪਏ ਆਉਣ, ਪੌਣੇ ਨਾ ਹੋ ਗਏ। ਅੱਧੇ ਲੋਕੀ ਹਾਲ ਚੋਂ ਬਾਹਰ ਨਿਕਲ ਗਏ ਸਨ, ਉਹਨਾਂ ਨੂੰ ਫਿਰ ਬਾਹਰੋਂ ਹੱਥ ਜੋੜ ਜੋੜ ਕੇ ਫਿਰ ਵਾਪਸ ਲਿਆਂਦਾ ਗਿਆ। ਤਰ੍ਹਾਂ ਤਰ੍ਹਾਂ ਦੇ ਬੰਦੇ ਉਸਨੇ ਖੜੇ ਕਰ ਰੱਖੇ ਸਨ, ਵੀ ਕਿਸੇ ਤਰੀਕੇ ਨਾਲ ਵੀ ਉਹਨਾਂ ਨੂੰ ਵਾਪਸ ਲੈਣਾ ਜਿਹੜੇ ਬਾਹਰ ਨਿਕਲ ਜਾਣ, ਰੋਲਾ ਪਾਉਣ। ਨੌ ਵਜੇ ਸਟੇਜ ਤੇ ਆਇਆ, ਨੌ ਵਜੇ ਕੁਛ ਬੰਦਿਆਂ ਕੋਲ ਨਹੀਂ ਰਿਹਾ ਗਿਆ, ਚਾਰ ਪੰਜ ਖੜੇ ਹੋ ਗਏ, ਗਾਲਾਂ ਕੱਢ ਕੇ ਕਹਿਣ ਲੱਗੇ ਤੂੰ ਸੱਤ ਤੋਂ ਨੌ ਸ਼ੋਅ ਦਿਖਾਉਣਾ ਸੀ, ਤੂੰ ਨੌ ਵਜੇ ਸਟੇਜ ਤੇ ਆਇਆ। ਪਤਾ ਉਸਨੇ ਕੀ ਆਖਿਆ, ਮਿੱਤਰੋ ਤੁਸੀਂ ਆਪਣੀਆਂ ਘੜੀਆਂ ਵੇਖੋ, ਸੱਤ ਵਜੇ ਨੇ, ਮੈਂ ਠੀਕ ਆਇਆ ਟਾਈਮ ਸਿਰ। ਸਾਰਿਆਂ ਨੇ ਘੜੀਆਂ ਵੇਖੀਆਂ, ਸੱਤ ਹੀ ਵਜੇ। ਮੈਂ ਆਪਣੀ ਘੜੀ ਦੇਖੀ, ਮੈਨੂੰ ਦੇਖ ਕੇ ਹੈਰਾਨਗੀ ਹੋਈ, ਸੱਤ ਵਜੇ। ਤੇ ਮੈਂ ਨਾਲ ਦੇ ਸਾਥੀਆਂ ਨੂੰ ਕਹਾਂ, ਜ਼ਰਾ ਮੇਰੀ ਘੜੀ ਦੇਖੋ, ਮੇਰੀ ਅੱਖਾਂ ਨੂੰ ਧੋਖਾ ਤੇ ਨਹੀਂ ਲੱਗ ਰਿਹਾ। ਸਾਰੇ ਹੀ ਕਹਿਣ ਸੱਤ ਵਜੇ ਨੇ। ਤੇ ਗੋਗੀਆ ਪਾਸ਼ਾ ਕਹਿਣ ਲੱਗਾ, ਅੱਜ ਇਤਨਾ ਹੀ ਦਿਖਾਉਣਾ ਹੈ, ਬਾਕੀ ਕੱਲ ਜਾਓ ਜਾਓ। ਬਾਹਰ ਨਿਕਲੇ ਤੇ ਘੜੀ ਤੇ ਸਵਾ ਨੌ ਵਜੇ, ਘੜੀ ਠੀਕ ਚੱਲੇ ਪਏ। ਕੁਛ ਐਸੀਆਂ ਇਹ ਸਿੱਧੀਆਂ ਹਨ, ਕਿਸੇ ਵਕਤ ਮੈਂ ਜ਼ਿਕਰ ਕਰ ਦਿਆਂਗਾ, ਇਸ ਦਾ ਵੀ ਖੁਲਾਸਾ ਕਰ ਦਿਆਂਗਾ, ਇਹ ਸਿਲਸਿਲਾ ਹੈ। ਇੱਕ ਸੱਜਣ ਮੇਰੇ ਨਾਲ 6 ਮਹੀਨੇ ਚੱਲਦਾ ਰਿਹਾ, ਫਿਰ ਬਾਅਦ ਵਿੱਚ ਮੈਂ ਉਹਨੂੰ ਹੱਥ ਜੋੜੇ, ਮੈਂ ਕਿਹਾ ਨਹੀਂ ਤੂੰ ਜਾ, ਉਹ ਇਸ ਤਰ੍ਹਾਂ ਦਾ ਸਿਲਸਿਲਾ ਕਰਦਾ ਸੀ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ, ਨਾ ਤਕ ਚੇਤਕ ਕੀਏ ਕੁਕਾਜਾ, ਪ੍ਰਭਲੋ ਗਨ ਕੇ ਆਵਤ ਰਾਜਾ। ਮੈਂ ਉਸ ਮਾਤਾ ਨੂੰ ਕਿਹਾ, ਬੰਬੇ ਵਿੱਚ ਰਾਖ ਨਿਕਲਦੀ ਹੈ ਕੇਸਾਂ ਚੋਂ, ਹੱਥਾਂ ਚੋਂ, ਤੇ ਰਾਖ ਜੇ ਦੇਖਣੀ ਹੈ ਤੇ ਅਜੇ ਵੀ ਭਾਰਤ ਵਿੱਚ ਕਈ ਥਾਂ ਤੇ ਤੈਨੂੰ ਰਾਖ ਪਿੰਡਾਂ ਵਿੱਚ ਮਿਲ ਜਾਏਗੀ, ਚੁੱਲਿਆਂ ਦੇ ਵਿੱਚ ਨਹੀਂ। ਅਵਤਾਰ ਤੇ ਉਹ ਹੁੰਦਾ ਕਿਸੇ ਦੀ ਜ਼ਿੰਦਗੀ ਨੂੰ ਨੂਰ ਕਰ ਦੇਵੇ, ਚਾਨਣਾ ਕਰ ਦੇਵੇ, ਪ੍ਰਕਾਸ਼ਮਈ ਕਰ ਦੇਵੇ। ਪ੍ਰਭੂ ਨਾਲ ਜੋੜੇ ਕੀ ਨਾਟਕ ਚੇਤਕ, ਨਾਟਕ ਚੇਤਕ ਕੀਏ ਕੁਕਾਜਾ, ਪ੍ਰਭਲੋ ਗਨ ਕੇ ਆਵਤ ਲਾਜਾ। ਗਾਲਿਬ ਕਹਿੰਦਾ, ਐ ਈਸਾ ਮੈਂ ਤੇਰੀਆਂ ਇਹਨਾਂ ਸਿੱਧੀਆਂ ਨਾਲ ਸਹਿਮਤ ਨਹੀਂ, ਹੋਵੇਂਗਾ ਤੂੰ ਈਸਾ, ਹੋਵੇਂਗਾ ਤੂੰ ਅਵਤਾਰ। ਗਾਲਿਬ, ਇੱਕ ਖੇਲ ਹੈ ਔਰੰਗ ਸੁਲੇਮਾਂ ਮੇਰੇ ਨਜ਼ਦੀਕ, ਇੱਕ ਬਾਤ ਹੈ ਅਜਾਜ਼ ਮਸੀਹਾ ਮੇਰੇ ਆ ਗਏ। ਹਜ਼ਰਤ ਈਸਾ ਦੇ ਮੌਜੇ, ਇਹ ਬੱਚਿਆਂ ਦਾ ਤਮਾਸ਼ਾ ਹੈ। ਗਾਲਿਬ ਕਹਿੰਦਾ, ਮੇਰੀ ਦਿਲਜੋਈ ਨਹੀਂ ਆਉਂਦੀ, ਇਤਨੀ ਸਿਆਣੀ ਅਕਲ ਦਾ ਜੋ ਮਾਲਕ ਹੈ, ਸੰਸਾਰ ਦੇ ਸਭ ਕੁਝ ਛੋਟਾ ਹੋ ਜਾਂਦਾ, ਤਖ਼ਤ ਸੁਲੇਮਾਨੀ ਛੋਟਾ ਹੋ ਗਿਆ, ਰਿਧੀਆਂ ਸਿੱਧੀਆਂ ਬੇਮੈਨੀ ਹੋ ਗਈਆਂ, ਹੁਣ ਐਸਾ ਮਨੁੱਖ ਕਿਸ ਤਰ੍ਹਾਂ ਜੀਵੇ, ਬੇਚੈਨ ਪਰੇਸ਼ਾਨ। ਜਿਤਨਾ ਸਿਆਣਾ ਮਨੁੱਖ ਹੋਵੇਗਾ ਉਤਨਾ ਦੁਖੀ ਹੋਵੇਗਾ, ਜਿਤਨਾ ਮੂਰਖ ਹੋਵੇਗਾ ਉਤਨਾ ਦੁਖੀ ਨਹੀਂ ਹੋਵੇਗਾ। ਜੈਸੇ ਪਸ਼ੂ ਦੁਖੀ ਨਹੀਂ ਆਉਂਦੇ, ਪਸ਼ੂ ਬੋਰ ਨਹੀਂ ਆਉਂਦੇ, ਪਸ਼ੂ ਬੇਚੈਨ ਵੀ ਨਹੀਂ ਆਉਂਦੇ, ਪਸ਼ੂ ਕਦੀ ਪਾਗਲ ਵੀ ਨਹੀਂ ਆਉਂਦੇ। ਹਾਂ, ਉਹ ਪਸ਼ੂ ਜ਼ਰੂਰ ਪਾਗਲ ਹੋ ਜਾਂਦੇ ਨੇ ਜਿਨ੍ਹਾਂ ਵਿਚਾਰਿਆਂ ਨੂੰ ਮਨੁੱਖਾਂ ਨਾਲ ਰਹਿਣਾ ਪੈਂਦਾ, ਬੰਦਿਆਂ ਦੇ ਨਾਲ ਰਹਿਣਾ ਪੈ ਗਿਆ, ਤੇ ਬੰਦੇ ਉਹਨਾਂ ਦੀ ਪ੍ਰਾਕਿਰਤਿਕ ਜ਼ਿੰਦਗੀ ਚ ਫਰਕ ਪਾ ਦਿੰਦੇ ਨੇ ਵਿਚਾਰੇ, ਉਹ ਵੀ ਪਾਗਲ ਹੋ ਜਾਂਦੇ, ਵਰਨਾ ਪਸ਼ੂ ਪਾਗਲ ਨਹੀਂ ਆਉਂਦੇ, ਪਸ਼ੂ ਬੋਰ ਨਹੀਂ ਆਉਂਦੇ, ਪਸ਼ੂ ਬੇਚੈਨ ਨਹੀਂ ਆਉਂਦੇ। ਮੈਂ ਫਿਰ ਦੁਹਰਾਵਾਂ, ਸੁੱਖ ਦੇ ਚ ਜੀ ਰਹੇ ਨੇ ਪਸ਼ੂ, ਆਨੰਦ ਦੇ ਜੀ ਰਹੇ ਨੇ ਦੇਵਤੇ, ਮਨੁੱਖ ਦੁੱਖ ਦੇ ਜੀ ਰਹੇ। ਹੁਣ ਦੂਸਰਾ ਨੁਕਤਾ ਬਿਆਨ ਕਰਾਂ, ਨਿਰੰਕਾਰ ਦੇ ਮਾਰਗ ਦੀ ਯਾਤਰਾ ਦੁੱਖ ਦੇ ਗਿਆਨ ਤੋਂ ਆਉਂਦੀ ਉਂਝ ਨਹੀਂ ਆਉਂਦੀ। ਧਰਮ ਦੀ ਯਾਤਰਾ, ਨਾਮ ਜਪਣ ਦੀ ਲਗਨ ਇੱਥੋਂ ਪੈਦਾ ਆਉਂਦੀ ਏ। ਸਭ ਕੁਝ ਦੁੱਖ ਹੈ, ਸਭ ਕੁਝ ਮੌਜਾਂ ਹੀ ਬਹਾਰ ਨੇ, ਤੇ ਕੀ ਨਾਮ ਜਪਣਾ ਤੇ ਕੀ ਕਿਸੇ ਨੇ ਧਰਮ ਦੇ ਮਾਰਗ ਤੇ ਚੱਲਣਾ। ਪਤਾ ਚੱਲ ਜਾਂਦਾ ਦੁੱਖ ਹੈ, जन्म दुख है, जीवन दुख है, मरण दुख है, जगत दुख है, सब कुछ दुख है। अगर ऐसा बोध हो गया मनुख स्याणा है, जितना स्याणा होगा उतना ही दुखी होगा, उतना बेचैन होगा। धन गुरु नानक देव जी महाराज कहते ने, दुख किया पंडा खुलियां, सुख नानक सेव कोय। हर बंदा की ये दुखां दी पंड है, जरा खोल के वेखिए, सिवाय दुखां दे और कुछ भी नहीं है। तुसी आखोगे पंड खोलन दा ढंग की है, पंड खोलन दा एक ढंग है, दूजे नु खोलन दा एक ढंग है कि बस अपना एक दुख तुसी उसनु बयान करके सुना दो, अपना एक दुख, फिर अगला चुप ही नहीं करेगा, अगले सैकड़े दुख सुनाएगा, वारी नहीं आन देगा बोलन की। इस वास्ते सियाणा मनुख कतई अपना दुख किसे दे अगो नहीं रखदा, सियाने मनुख दी पहचान नहीं रखेगा, उन्हों पता मैं अपना एक दुख सुनावांगा, ये सौ सुनने पैणगे, क्योंकि हर बंदा दुखां दी पंड है और की है। इसनों भी जौक ने इस ढंग नाल बयान किया, मेरे चेहरे से गम आशकारा नहीं है, पर ये न समझ के ये गम का मारा नहीं है। डूबने को तो डूबे हम भी, लेकिन अहले साहिल को हमने पुकारा नहीं है। कहिंदा डूबिया मैं भी हां, गोते मैं भी खा देन, पर मैं इस तरह चीखिया चिलाया नहीं, वे मैं मर गया जी, मैं डूब गया जी, मैं तबाह हो गया, ये रोना पिटना मैं नहीं रोया। क्यों? सारे ही डुबदे पैने ते डुबदे हां, जगो मैं की रोना रोवा, मैं डुब रहा, जब सारे ही डुबदे पैने, सारे ही दुखी ने, हर मनुख दुखां दी पंड है। गुरु नानक देव जी महाराज कहने, दुखियां पंडा खुलियां, सुख ना निकसियो कोई। किसी भी पंड नु खोल के देख लो, सिवाय दुखां दे होर कुछ नहीं निकलेगा। मनुख की है दुख है, पशु की है सुख है, देवता की है आनंद है। मनुख दा भविष्य है देवता होना, जिन माणक ते देवते की ये करत ना लागी। गुरु दी संगत मनुख नु देवता बनांदी है, पर कदों बनांदी है? जद मन गुरु नु मन्ने, मन्ने की गत कही न जाए। मनना मन दा कम है। जैसे असी भोजन छकदे हां, भोजन दा कुछ हिस्सा शरीर दे च रह जांदा है, खून बन के, मांस बन के, मिंज बन के, इंद्रियां दी शक्ति बन के। इस तरह असी जगत दे जो देखदे हां, पढ़दे हां, सुनदे हां, जो मन मन लैंदा है, वह मन दा हिस्सा रह जांदा, बाकी नहीं, बाकी नहीं। ये दो नुक्ते बयान करके मैं समाप्ति करा। चंगे तो चंगा भोजन छकिए, उसका कुछ हिस्सा शरीर दे च रह जांदा, खून बन के, मांस बन के, शरीर दी तवानाई बन के। जो असी वेखदे हां, सुनदे हां, पढ़दे हां, देखदे हां, इस दे तो जिस जिस नूं मन मनदा है, वह मन दे च रह जांदा, बाकी नहीं, बाकी नहीं। गुरु नानक देव जी महाराज कहिंदे ने, मनुख दे मन नूं जे चीर के वेखिए, जैसे तन दे च भोजन है और की भोजन ना खाइए तन नहीं हो सकता, खून बनता है, मांस बनता है, एक छोटा जिहा बच्चा जे वध रहा है, भोजन दे आसरे ते वध रहा है, शरीर ते भोजन है, ते मन की है जो मैं अज तक मनिया, वह मेरा मन है, होर की है। अगर मन नूं कोई खोल के देख सके तो मन दिच की मन मिलेगा, मन दिच ओही कुछ मिलेगा जो मैं मनिया है। गुरु नानक देव जी महाराज कहिंदे, मन नूं खोल के देखिए, परिवार भी मिल जांदा है, धन संपदा भी मिल जांदी है, मनुख दे मन दे च निरंकार नहीं मिलदा, नहीं मिलदा, क्योंकि मन ने मनिया नहीं है। बाकी सब अपने ने, परमात्मा एक ओपरा है, वो मन दा हिस्सा नहीं है। माया मोह सगल जग छाया, कामन देख काम लोभाया, सुत कंचन से हेत वधाया, सब किछ अपना एक राम पराया। जाहूं काहूं अपनों ही चित आवे, कौन याद आवेगा जो अपना है, कौन याद आवेगा जिसनु मन ने मने है। तो जो याद नहीं आया, तो जिसनु मन मंदा ने पे, मन दा हिस्सा नहीं है। तो महाराज गुरु नानक देव जी कहते हैं, मन दिच परमात्मा नहीं है, मन दिच परिवार है, मन दिच पदार्थ है, गेने मन दिच मित्र है, गेने पुत्र है, गेने पत्नी है, पति है, मां बाप है, गेने पड़ोसी है, गेने धन संपदा है, गई मन दिच परमात्मा नहीं है। ये सत्संग इस वास्ते है ਕਿਧਰੇ ਮਨ ਗੁਰੂ ਨੂੰ ਪ੍ਰਭੂ ਨੂੰ ਪ੍ਰਭੂ ਕਰਕੇ ਮੰਨ ਲਵੇ। ਧਰਮ ਦੀ ਸਾਧਨਾ ਮਨ ਦੀ ਸਾਧਨਾ ਹੈ। ਮੰਮਾ ਮਨ ਸਿਉ ਕਾਜ ਹੈ, ਮਨ ਸਾ ਦੇ ਸਿੱਧ ਹੋਏ। ਮਨ ਹੀ ਮਨ ਸਿਉ ਕਹੇ ਕਬੀਰਾ, ਮਨ ਸਾ ਮਿਲਿਆ ਨਾ ਕੋਏ। ਸਾਰੇ ਮੰਦਰ, ਸਾਰੀਆਂ ਇਬਾਦਤ ਗਾਹਾਂ, ਸਾਰੇ ਗੁਰਦੁਆਰੇ, ਸਾਰੇ ਅਵਤਾਰੀ ਪੁਰਸ਼ ਬੇਮਹਿਨੀ ਹੋ ਜਾਂਦੇ ਨੇ ਉਸ ਮਨੁੱਖ ਵਾਸਤੇ ਜਿੱਦਾਂ ਮਨ ਨਹੀਂ ਮੰਨਦਾ। ਹੋਵਨ ਪਏ ਇਤਨੇ ਮੰਦਰ ਹੈ ਤੇ ਹੋਵਨ ਪਏ ਹੈ ਨੇ ਤੇ ਅਵਤਾਰ ਹੋਵਨ ਪਏ ਹੈਗੇ ਨੇ ਇਤਨੇ ਧਰਮ ਗ੍ਰੰਥ ਤੇ ਹੋਵਨ ਪਏ ਮਨ ਨਹੀਂ ਮੰਨਦਾ। ਜਿਸਦਾ ਮਨ ਨਹੀਂ ਮੰਨਦਾ ਯਕੀਨ ਜਾਣੋ ਉਹਦੇ ਸਾਹਮਣੇ ਸਾਰੇ ਧਾਰਮਿਕ ਮੰਦਰ ਇੱਕ ਅਡੰਬਰ ਬਣ ਕੇ ਰਹਿ ਜਾਣਗੇ। ਇੱਕ ਕੋਸ਼ਿਸ਼ ਹੈ ਕਥਾ ਕੀਰਤਨ ਦੇ ਰਾਹੀਂ, ਪਾਠ ਪੂਜਾ ਦੇ ਰਾਹੀਂ ਕਿਧਰੇ ਮਨ ਪਰਮਾਤਮਾ ਨੂੰ ਪਰਮਾਤਮਾ ਕਰਕੇ ਮੰਨ ਲਵੇ। ਇਸ ਵਾਸਤੇ ਕਹਿੰਦੇ ਧਰਮ ਦੀ ਖੋਜ ਮਨ ਚੋਂ ਕਰਨੀ ਪਏਗੀ, ਪਰਮ ਆਨੰਦ ਦੀ ਖੋਜ ਮਨ ਚੋਂ ਕਰਨੀ ਪਏਗੀ। ਔਰ ਇਹ ਖੋਜ ਦੇ ਜਿਹੜੇ ਨੁਕਤੇ ਗੁਰਬਾਣੀ ਬਿਆਨ ਕਰ ਰਹੀ ਹੈ ਤੁਛ ਬੁੱਧੀ ਅਨੁਸਾਰ ਰੋਜ਼ ਮੈਂ ਤੁਹਾਡੇ ਸਾਹਮਣੇ ਰੱਖਾਂਗਾ ਤਾਂ ਕਿ ਕਿਸੇ ਦਿਨ ਇਹ ਸ਼ੌਕ ਜਾਗ ਪਵੇ ਨਹੀਂ ਮਨ ਦੇ ਚੋਂ ਲੱਭਣਾ। ਉਸ ਸੌਗਾਤ ਨੂੰ ਪ੍ਰਾਪਤ ਕਰਨਾ ਜਿਸ ਲਈ ਇਹ ਮਨੁੱਖਾ ਦੇ ਹੀ ਮਿਲੀ ਹੈ, ਜਿਸ ਲਈ ਸਾਨੂੰ ਮਨੁੱਖ ਕਹਿੰਦੇ ਨੇ। ਬਾਕੀ ਵਿਚਾਰਾਂ ਕੱਲ ਸਮੇਂ ਨੂੰ ਨਾ ਲਮਕਾਈਏ, ਬੜੇ ਟਿਕਾਓ ਨਾਲ ਇਕਾਗਰਤਾ ਨਾਲ ਤੁਸੀਂ ਸੁਣਿਆ। ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ। ਭੁੱਲ ਚੁੱਕ ਦੀ ਸ਼ਮਾ, ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।